ਦੋਸਤੋ ਟੈਲੀਫੋਨ ਲਾਈਨ 'ਤੇ ਮਨਦੀਪ ਕੌਰ ਸਿੱਧੂ, ਨਿਊਜ਼ੀਲੈਂਡ ਪੁਲਿਸ ਦੀ ਇੱਕ ਬਾਣਮਤੀ ਪੰਜਾਬਣ ਨੇ ਸਾਂਝ ਬਣਾਈ ਹੈ ਅਤੇ ਉਹ ਪਹਿਲੀ ਭਾਰਤੀ ਮੂਲ ਦੀ ਔਰਤ ਹੈ ਜਿਹਨੇ ਨਿਊਜ਼ੀਲੈਂਡ ਪੁਲਿਸ 'ਚ ਨੌਕਰੀ ਸ਼ੁਰੂ ਕੀਤੀ ਹੈ। ਸੋ ਆਪਣੇ ਆਪ 'ਚ ਇੱਕ ਬੜੀ ਵੱਡੀ ਗੱਲ ਆ। ਪੰਜਾਬੀ ਜਾਂ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਮੁਸ਼ਕਲਾਂ ਮਸਲੇ ਉਹ ਸਮਝਦੀ ਹੈ, ਜਾਂ ਕਹਿ ਲਓ ਉਹਨਾਂ ਦੇ ਸੰਭਾਵੀ ਹੱਲਾਂ ਵੱਲ ਵੀ ਪੁਲਿਸ ਵਿਭਾਗ 'ਚ ਅਹਿਮ ਭੂਮਿਕਾ ਨਿਭਾ ਰਹੀ ਹੈ। ਅਤੇ ਪੇਸ਼ ਹੈ ਮਨਦੀਪ ਦੀਆਂ ਪ੍ਰਾਪਤੀਆਂ ਅਤੇ ਜ਼ਿੰਮੇਵਾਰੀਆਂ ਨੂੰ ਲੈ ਕੇ ਉਹਨਾਂ ਨਾਲ ਕੀਤੀ ਇੱਕ ਮਹੱਤਵਪੂਰਨ ਗੱਲਬਾਤ। ਹਾਂਜੀ ਮਨਦੀਪ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਅਤੇ ਸਾਰੇ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਪਰਸਨਲੀ ਥੈਂਕਸ ਕਰਦੀ ਹਾਂ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਅੱਜ ਤੁਹਾਡੇ ਸਰੋਤਿਆਂ ਦੇ ਸਾਹਮਣੇ ਰੂਬਰੂ ਹੋ ਸਕਾਂ ਥਰੂ ਯੋਰ ਰੇਡੀਓ ਸਟੇਸ਼ਨ। ਸੋ ਥੈਂਕ ਯੂ ਸੋ ਮਚ।
ਅਤੇ ਮਨਦੀਪ, ਕਿੰਨੀ ਦੇਰ ਹੋ ਗਈ ਤੁਹਾਨੂੰ ਫਿਰ ਇਹ ਪੁਲਿਸ ਦੀ ਵਰਦੀ 'ਚ ਫਰਜ਼ ਨਿਭਾਉਂਦੇ ਆ?
ਮੈਂ ਇਹ ਪ੍ਰੀਤਿੰਦਰ ਜੀ 2004 ਦੇ ਵਿੱਚ ਫੈਬਰੀ 2004 ਦੇ ਵਿੱਚ ਜੁਆਇਨ ਕੀਤਾ ਸੀਗਾ ਨਿਊਜ਼ੀਲੈਂਡ ਪੁਲਿਸ ਦੇ ਵਿੱਚ। ਤੇ ਹੈਵ ਦਾ ਓਨਰ ਐਸ ਯੂ ਹੈਵ ਆਲਰੇਡੀ ਮੈਂਸ਼ਨ ਕਿ ਫਸਟ ਇੰਡੀਅਨ ਫੀਮੇਲ ਜਿਹੜੀ ਹੈਗੀ ਨਿਊਜ਼ੀਲੈਂਡ ਹਿਸਟਰੀ ਦੇ ਵਿੱਚ। ਸੋ ਮੈਨੂੰ ਉਸਦਾ ਇੱਕ ਖਿਤਾਬ ਹੈਗਾ ਕਿ ਮੈਂ ਜੁਆਇਨ ਕੀਤਾ ਉਦੋਂ।
ਤੇ ਪੰਜਾਬ 'ਚੋਂ ਕਿਹੜੇ ਇਲਾਕੇ ਨਾਲ ਸੰਬੰਧ ਰੱਖਦੇ ਹੋ ਤੁਸੀਂ?
ਅਸੀਂ ਮੇਰੇ ਪੇਰੈਂਟਸ ਵੈਸੇ ਡਿਸਟ੍ਰਿਕਟ ਬਠਿੰਡਾ ਤੋਂ ਬਿਲੋਂਗ ਕਰਦੇ ਨੇ, ਪਰ ਮੈਂ 6 ਮਹੀਨਿਆਂ ਦੀ ਸੀ ਜਦੋਂ ਅਸੀਂ ਚੰਡੀਗੜ੍ਹ ਆ ਗਏ ਸੀ। ਸੋ ਮੇਰੀ ਜਿਹੜੀ ਬਰੋਟ ਅਪ ਹੈਗੀ ਉਹ ਚੰਡੀਗੜ੍ਹ ਦੇ ਵਿੱਚ ਹੋਈ ਹੈ, ਉੱਥੇ ਜੀ ਸੀ ਜੀ ਕਾਲਜ ਦੇ ਵਿੱਚੋਂ, ਅਤੇ ਖਾਲਸਾ ਕਾਲਜ ਦੇ ਵਿੱਚੋਂ ਮੇਰੀ ਐਜੂਕੇਸ਼ਨ ਮੈਂ ਕੰਪਲੀਟ ਕੀਤੀ ਹੈਗੀ। ਅਸਲ ਵਿੱਚ ਅਸੀਂ ਜਿਹੜਾ ਹੈਗਾ ਡਿਸਟ੍ਰਿਕਟ ਬਠਿੰਡਾ ਨੂੰ ਬਿਲੋਂਗ ਕਰਦੇ ਹਾਂ।
ਅਤੇ ਨਿਊਜ਼ੀਲੈਂਡ ਫਿਰ ਕਿਸ ਸਿਲਸਿਲੇ 'ਚ ਆਏ ਸੀ?
ਮੈਂ ਅਸਲ 'ਚ ਸਭ ਤੋਂ ਪਹਿਲਾਂ 1996 ਦੇ ਵਿੱਚ ਆਸਟ੍ਰੇਲੀਆ ਆਈ ਸੀ। ਸੋ ਮੈਂ ਆਸਟ੍ਰੇਲੀਆ ਦੇ ਵਿੱਚ 3 ਸਾਲ ਲਗਾਏ, ਅਤੇ 1999 ਦੇ ਵਿੱਚ ਮੈਂ ਨਿਊਜ਼ੀਲੈਂਡ ਮੂਵ ਹੋਈ ਹੈਗੀ। ਮੂਵ ਹੋਣ ਦਾ ਕਾਰਨ ਇਹ ਸੀਗਾ ਕਿ ਮੈਂ ਆਪਣੇ ਪੇਰੈਂਟਸ ਨੂੰ ਸਪੋਂਸਰ ਕਰਨਾ ਚਾਹੁੰਦੀ ਸੀ, ਜੋ ਕਿ ਕੰਪੈਰੇਟਿਵਲੀ ਆਸਟ੍ਰੇਲੀਆ ਨਾਲੋਂ ਇੱਥੇ ਈਜ਼ੀ ਸੀਗਾ। ਅਤੇ ਇਹ ਸੋਚਦੀ ਸੀਗੀ ਕਿ ਮੈਂ ਜਦੋਂ ਮੇਰੇ ਪੇਰੈਂਟਸ ਜੁਆਇਨ ਹੋ ਗਏ ਤਾਂ ਮੈਂ ਵਾਪਸ ਜਿਹੜਾ ਹੈਗਾ ਆਸਟ੍ਰੇਲੀਆ ਚਲੀ ਜਾਵਾਂਗੀ।
ਫਿਰ ਮੁੜ ਕੇ ਆਏ ਨਹੀਂ, ਦੇਖ ਲਓ ਤੁਸੀਂ।
ਹਾਂ, ਕੁਛ ਇਸ ਤਰ੍ਹਾਂ ਦੇ ਆਪਣਾ ਕੋਈ ਬਹੁਤਾ ਫਰਕ ਨਹੀਂ ਹੈਗਾ, ਸਿਮਿਲਰ ਹੀ ਹੈਗਾ ਸਾਰਾ ਕੁਛ। ਔਰ ਕੁਛ ਇਸ ਤਰ੍ਹਾਂ ਦੇ ਕਰੀਅਰ ਦੇ ਪੱਖੋਂ ਵੀ ਫਿਰ ਮੈਨੂੰ ਜਿਹੜਾ ਨਿਊਜ਼ੀਲੈਂਡ ਰਹਿਣਾ ਜਿਹੜਾ ਉਹ ਜ਼ਿਆਦਾ ਵਧੀਆ ਵੀ ਲੱਗਿਆ, ਅਤੇ ਅਦਰਵਾਈਜ਼ ਇਟ ਵਾਸ ਗੁੱਡ ਐਸ ਵੈਲ। ਸੋ
ਜੀ ਮਨਦੀਪ, ਤੁਸੀਂ ਪੰਜਾਬੀ ਮੂਲ ਨਾਲ ਦੇਖੋ ਸੰਬੰਧ ਰੱਖਦੇ ਹੋ, ਅਤੇ ਮੈਂ ਸਵਾਲ ਤੁਹਾਨੂੰ ਥੋੜ੍ਹਾ ਜਿਹਾ ਕਰਖਤ ਪੁੱਛਣਾ ਚਾਹੁੰਦਾ। ਭਾਈਚਾਰੇ ਦੀ ਸਾਡੀ ਦੀ ਇੱਕ ਸੌੜੀ ਸੋਚ ਆ, ਜਾਂ ਕਹਿ ਲਓ ਕੁੜੀਆਂ ਨੂੰ ਓਨਾ ਸਖ਼ਤ ਜ਼ਾਨ ਨਹੀਂ ਬਣਾਇਆ ਜਾਂਦਾ, ਵਿਚਾਰੀਆਂ ਜਿਹੀਆਂ ਬਣਾ ਕੇ ਕਈ ਵਾਰ ਪੇਸ਼ ਕੀਤਾ ਜਾਂਦਾ ਵਿਚਾਰੀਆਂ ਕੁੜੀਆਂ। ਹਾਲਾਂਕਿ ਇਹਦਾ ਦੂਜਾ ਪਹਿਲੂ ਇਹ ਵੀ ਆ ਵੀ ਕੁੜੀਆਂ ਨੂੰ ਲਾੜਨਾ ਪਾਲਿਆ ਜਾਂਦਾ, ਜੇ ਭਰਾ ਭੈਣ ਲੜ ਪੈਣ ਅਤੇ ਭੈਣ ਭੂਮਾ ਭਰਾ ਦੇ ਮੌਕਾ ਮਾਰੇ ਤਾਂ ਮਾਂ ਨੇ ਇਹੀ ਕਹਿਣਾ ਹੁੰਦਾ, ਦੇਖ ਲਾ ਜੇ ਕੁੜੀ ਨੂੰ ਹੱਥ ਲਾਇਆ। ਸੋ ਸਵਾਲ ਮੇਰਾ ਵਿਚਾਰੀਆਂ ਕੁੜੀਆਂ 'ਤੇ ਘੁੰਮ ਕੇ ਆਉਂਦਾ, ਸੋ ਉਹ ਕੋਕੂਨ 'ਚੋਂ ਨਿਕਲ ਕੇ ਤਿਤਲੀ ਖੰਭ ਕਿੱਦਾਂ ਖਿਲਾਰੇ? ਤੁਹਾਨੂੰ ਤਾਂ ਨਹੀਂ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ?
ਹਾਂਜੀ ਪ੍ਰੀਤਿੰਦਰ ਜੀ, ਤੁਸੀਂ ਬਿਲਕੁਲ ਸਹੀ ਕਿਹਾ ਹੈਗਾ। ਆਪਣੇ ਕਲਚਰ ਦੇ ਵਿੱਚ ਕਈ ਵਾਰੀ ਜੇ ਕਿਸੇ ਤਰੀਕੇ ਦੀ ਕੋਈ ਬਦਕਿਸਮਤੀ ਨਾਲ ਕੋਈ ਇਹੋ ਜਿਹੀ ਘਟਨਾ ਵਾਪਰ ਜਾਵੇ ਜਿਹਦੇ 'ਚ ਕਿ ਤੁਹਾਡੀ ਮੈਰਿਜ ਨਾ ਚੱਲੇ ਜਾਂ ਕੋਈ ਹੋਰ ਤੁਹਾਡੀ ਫੈਮਿਲੀ ਦੇ ਵਿੱਚੋਂ ਕੋਈ ਇਹੋ ਜਿਹਾ ਇੰਸੀਡੈਂਟ ਹੋ ਜਾਵੇ, ਤਾਂ ਅਕਸਰ ਕੁੜੀਆਂ ਨੂੰ ਜਿਹੜਾ ਹੈਗਾ ਇਹ ਕਿਹਾ ਜਾਂਦਾ ਹੈਗਾ, ਉਵੇਂ ਵੇਖਿਆ ਜਾਂਦਾ ਹੈਗਾ ਕਿ ਹਾਂ ਵਿਚਾਰੀ ਦਾ ਹੁਣ ਇਹਦਾ ਕੀ ਬਣੂਗਾ, ਇਹਦੇ ਤਾਂ ਹੁਣ ਪਿਓ ਨਹੀਂ ਸਿਰ 'ਤੇ, ਜਾਂ ਇਹਦਾ ਇਹਨਾਂ ਦੇ ਤਾਂ ਕੋਈ ਭਰਾ ਨਹੀਂ ਹੈਗਾ, ਇਹਨਾਂ ਦਾ ਕਿਵੇਂ ਬਣੂਗਾ, ਜਾਂ ਵਿਚਾਰੀ ਘਰੇ ਆ ਕੇ ਬਹਿ ਗਈ। ਇਸ ਤਰ੍ਹਾਂ ਇਹ ਅਕਸਰ ਆਪਣੇ ਕਲਚਰ ਦੇ ਵਿੱਚ ਕੁੜੀਆਂ ਦੇ ਨਾਲ, ਉਹਨਾਂ ਦੇ ਨਾਲ 'ਚ ਖਾਸ ਕਰਕੇ ਜਦੋਂ ਕਿ ਮੈਂ ਗਰੋ ਅਪ ਹੋ ਰਹੀ ਸੀਗੀ, ਜਦੋਂ ਕਿ ਮੈਂ ਆਪਣੀ ਜਿਹੜੀ ਸੰਸਾਰਿਕ ਯਾਤਰਾ ਐਜ਼ ਅ ਮੈਰਿਡ ਫੀਮੇਲ ਸ਼ੁਰੂ ਕੀਤੀ ਸੀ, ਉਹਨਾਂ ਦਿਨਾਂ 'ਚ ਸਾਡਾ ਕਲਚਰ ਕਾਫੀ ਰਿਜਿਡ ਸੀਗਾ। ਹੁਣ ਤਾਂ ਖੈਰ ਚੀਜ਼ਾਂ ਕਾਫੀ ਬਦਲਦੀਆਂ ਜਾ ਰਹੀਆਂ ਨੇ, ਸਮਟਾਈਮਸ ਆਈ ਥਿੰਕ ਪੋਜ਼ਿਟਿਵ ਵੀ ਹੈਗੀਆਂ ਨੇ ਅਤੇ ਕਈ ਨੈਗੇਟਿਵ ਵੀ ਹੈਗੀਆਂ ਨੇ, ਉਹਦੇ ਵੱਲ ਜ਼ਿਆਦਾ ਜਾਂਦਿਆਂ ਹੋਇਆਂ ਕਿ ਅੱਜ ਦਾ ਕਰੰਟ ਜੋ ਸਾਡਾ ਸਿਲਸਿਲਾ ਹੈਗਾ। ਮੈਂ ਤੁਹਾਡੇ ਸਵਾਲ ਦੇ ਉੱਤੇ ਵਾਪਸ ਜਾਂਦੀ ਹਾਂ ਕਿ ਜਦੋਂ ਮੈਂ 1986 ਦੇ ਵਿੱਚ ਮੇਰਾ ਮੈਰਿਜ ਹੋਈ ਸੀ, ਅਤੇ 92 ਦੇ ਵਿੱਚ ਮੇਰੀ ਸੈਪਰੇਸ਼ਨ ਹੋਈ ਹੈਗੀ। ਮੇਰੇ ਦੋ ਬੱਚੇ ਉਸ ਵੇਲੇ ਸੀਗੇ, ਮੇਰੀ ਬੇਟੀ ਹੁਣ ਅੱਜ 28 ਸਾਲਾਂ ਦੀ ਹੈਗੀ, ਮੇਰਾ ਬੇਟਾ 26 ਸਾਲਾਂ ਦਾ ਹੈਗਾ। ਸੋ ਦੋਨੋਂ ਬੱਚੇ ਯੂਨੀਵਰਸਿਟੀ ਅਚੀਵਰਸ ਹੈਗੇ ਨੇ। ਉਹਨਾਂ ਦਿਨਾਂ ਵਿੱਚ ਲਾਈਫ ਇੰਨੀ ਈਜ਼ੀ ਨਹੀਂ ਸੀਗੀ, ਇੰਨੀ ਵਧੀਆ ਨਹੀਂ ਸੀਗਾ, ਔਰ ਸਾਡੇ ਕੋਈ ਬ੍ਰਦਰ ਵੀ ਨਹੀਂ ਸੀਗਾ, ਅਸੀਂ ਦੋ ਸਿਸਟਰਸ ਹੀ ਹੈਗੀਆਂ। ਅਤੇ ਪਹਿਲਾਂ ਤਾਂ ਸ਼ੁਰੂ ਦੇ ਵਿੱਚ ਵਿਚਾਰੀ ਸਮਝ ਕੇ ਕਿ ਹਾਂ ਘਰੇ ਹੁਣ ਕਿੱਥੇ ਜਾਵੇ, ਜਾਂ ਪੇਕੇ ਜਾਂ ਸਹੁਰੇ, ਆਪਣੇ ਕਲਚਰ ਦੇ ਵਿੱਚ ਤਾਂ ਇਹੀ ਹੁੰਦਾ ਹੈਗਾ। ਜਦੋਂ ਮੈਂ ਘਰ ਆ ਕੇ ਬੈਠੀ, 2-3 ਸਾਲਾਂ ਦੇ ਵਿੱਚ ਹੀ ਮੈਨੂੰ ਰਿਅਲਾਈਜ਼ ਹੋ ਗਿਆ ਸੀਗਾ ਕਿ ਆਈ ਹੈਵ ਟੂ ਡੂ ਸਮਥਿੰਗ ਅਬਾਊਟ ਮਾਈ ਸੈਲਫ। ਇਸ ਤਰ੍ਹਾਂ ਤਾਂ ਰੋ ਧੋ ਕੇ ਤਾਂ ਮੈਂ ਸਾਰੀ ਜ਼ਿੰਦਗੀ ਨਹੀਂ ਕੱਢ ਸਕਦੀ, ਮੈਂ ਬੱਚੇ ਵੀ ਪਾਲਣੇ ਨੇ। ਤਾਂ ਉਦੋਂ ਜਿਹੜਾ ਹੈਗਾ ਮੇਰੇ ਦਿਮਾਗ 'ਚ ਆਇਆ ਕਿ ਬਾਹਰ ਮੈਨੂੰ ਜਾਣਾ ਚਾਹੀਦਾ ਹੈਗਾ, ਬਾਹਰ ਜਾ ਕੇ ਮੈਂ ਕੁਛ ਕਮਾ ਸਕਾਂਗੀ ਅਤੇ ਮੈਂ ਆਪਣੇ ਬੱਚਿਆਂ ਨੂੰ ਪਾਲ ਸਕਾਂਗੀ। ਉਸ ਵਕਤ ਮੈਂ ਇਹ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਇੱਕ ਪੁਲਿਸ ਆਫਿਸਰ ਬਣਾਂਗੀ। ਉਸ ਵਕਤ ਮੇਰੇ ਵਾਸਤੇ ਮੁੱਢਲੀਆਂ ਜ਼ਰੂਰਤਾਂ ਨੂੰ ਜਿਹੜਾ ਪੂਰਾ ਕਰਨਾ ਹੈਗਾ ਉਹੀ ਸਭ ਤੋਂ ਪ੍ਰਾਇਓਰਟੀ ਸੀਗੀ। ਸੋ ਮੈਂ 1996 ਦੇ ਵਿੱਚ ਉੱਥੋਂ ਇੰਡੀਆ ਛੱਡਿਆ, ਆਪਣੇ ਬੱਚਿਆਂ ਨੂੰ ਵੀ ਮੈਨੂੰ ਪਿੱਛੇ ਛੱਡ ਕੇ ਆਉਣਾ ਪਿਆ ਕਿਉਂਕਿ ਉਸ ਵਕਤ ਮੇਰਾ ਕਸਟਡੀ ਕੇਸ ਚੱਲ ਰਿਹਾ ਸੀਗਾ ਅਤੇ ਮੈਨੂੰ ਜਿਹੜਾ ਉਹਨੂੰ ਫਿਰ ਕੰਟੀਨਿਊ ਕਰਨਾ ਪਿਆ ਆਸਟ੍ਰੇਲੀਆ ਤੋਂ ਅਤੇ ਫਿਰ ਕੰਟੀਨਿਊ ਨਿਊਜ਼ੀਲੈਂਡ ਤੋਂ ਵੀ ਕਰਨਾ ਪਿਆ। ਮੈਂ 6 ਈਅਰਸ ਜਿਹੜੇ ਹੈਗੇ ਆਪਣੇ ਬੱਚਿਆਂ ਨਾਲੋਂ ਸੈਪਰੇਟ ਰਹਿਣਾ ਪਿਆ ਮੈਨੂੰ, ਹਾਲਾਂਕਿ ਮੇਰੇ ਬੱਚੇ ਮੇਰੇ ਪੇਰੈਂਟਸ ਕੋਲ ਸੀਗੇ। ਸੋ ਇਹ ਜਿਹੜੀ ਲਾਈਫ ਹੈਗੀ ਕੋਈ ਇੰਨੀ ਈਜ਼ੀ ਨਹੀਂ ਸੀਗੀ, ਉਸ ਵੇਲੇ ਬਹੁਤ ਔਖਾ ਸੀਗੀਆਂ। ਛੋਟੀ ਉਮਰ ਦੇ ਵਿੱਚ ਹੋਣ ਕਰਕੇ ਵੈਸੇ ਵੀ ਐਜ਼ ਅ ਫੀਮੇਲ ਤੁਸੀਂ ਸਿੰਗਲ ਫੀਮੇਲ ਬਗਾਨੇ ਦੇਸ਼ 'ਚ ਰਹਿ ਰਹੇ ਹੋ ਜਿੱਥੇ ਤੁਹਾਡਾ ਕੋਈ ਜਾਣ ਪਛਾਣ ਵਾਲਾ ਨਹੀਂ ਹੈਗਾ, ਸੋ ਆਰ ਇਜ਼ ਕੁਆਇਟ ਵਨਰੇਬਲ। ਪਰ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਮੇਰੇ ਖਿਆਲ 'ਚ ਆਪਣੇ ਕਲਚਰ ਦੇ ਵਿੱਚ ਕੋਈ ਨਵੀਆਂ ਨਹੀਂ ਹੈਗੀਆਂ, ਐਨੀ ਵਨ ਕੈਨ ਇਮੈਜਿਨ ਦੈਟ। ਪਰ ਉਹਨਾਂ ਉਹ ਰਸਤੇ ਨੂੰ ਤੁਰਨਾ ਅਤੇ ਉਹਦੇ ਵਿੱਚੋਂ ਫਿਰ ਕੋਈ ਕਾਮਯਾਬੀ ਹਾਸਲ ਕਰਨਾ, ਵਨ ਹੈਵ ਟੂ ਬੀ ਵੈਰੀ ਡਿਟਰਮਿਨ। ਜੇ ਤੁਸੀਂ ਇਹ ਸੋਚ ਕੇ ਕਿ ਮੇਰੇ 'ਤੇ ਬਿਪਤਾ ਪੈ ਗਈ ਹੈ ਅਤੇ ਹੁਣ ਮੈਂ ਵਿਚਾਰੀ ਬਣ ਕੇ ਕੱਢਣਾ ਅਤੇ ਲੋਕਾਂ ਦੇ ਤਰਸਤੇ ਜ਼ਿੰਦਗੀ ਕੱਢਣੀ ਹੈ, ਦੈਨ ਓਬਵੀਅਸਲੀ ਤੁਸੀਂ ਜ਼ਿੰਦਗੀ ਦੇ ਵਿੱਚ ਰਸ ਨਹੀਂ ਲੈ ਸਕਦੇ ਹੋਵੋਗੇ, ਨਾ ਹੀ ਕੁਛ ਅਚੀਵ ਕਰ ਸਕਦੇ ਹੋ। ਤਾਂ ਉਹਨਾਂ ਜਿਹੜੀਆਂ ਹਾਰਡਸ਼ਿਪਸ ਦੇ ਵਿੱਚੋਂ ਆ ਕੇ ਐਜ਼ ਅ ਨਿਊ ਇਮੀਗ੍ਰੈਂਟ, ਜਿਹੜੀਆਂ ਤਾਂ ਆਪਾਂ ਨੂੰ ਅਕਸਰ ਹੀ ਪਤਾ ਹੈਗਾ ਆ ਕੇ ਨਾ ਕੋਈ ਬਹੁਤੀ ਤੁਹਾਡਾ ਲੈਂਗੁਏਜ ਦੇ ਉੱਤੇ ਕੰਟਰੋਲ ਹੁੰਦਾ ਹੈਗਾ, ਬੋਲ ਨਹੀਂ ਸਕਦੇ ਉਦੋਂ, ਅਸੀਂ ਲਿਖ ਪੜ੍ਹ ਸਕਦੇ ਹਾਂ ਪਰ ਬੋਲਣ ਦਾ ਐਕਸੈਂਟ ਸਮਝ ਕਰਨ ਦਾ, ਇਹ ਸਾਰੀਆਂ ਚੀਜ਼ਾਂ। ਫਿਰ ਜੋਬ ਨਾ ਮਿਲਣੀ, ਆ ਕੇ ਔਰ ਜੋਬਸ ਕਰਨੀਆਂ, ਕਲੀਨਿੰਗ ਦੀ ਜੋਬ ਕਰਨੀ, ਰੈਸਟੋਰੈਂਟ ਦੇ ਵਿੱਚ ਭਾਂਡੇ ਮਾਂਜਣੇ, ਟੈਕਸੀ ਚਲਾਉਣੀ। ਸੋ ਆਏ drove taxi in Sydney for 2 years before I'm moving to New Zealand. Fair New Zealand aake taxi chalai because that was something I felt I was able to do and make decent amount to send some money back home to look after my kids, hana inna sariyan cheezan da jehda so unusual diyan cheezan onna dinan de vich jadon 96 de vich indian kudi taxi hun tam I don't know how it is ethe to hun New Zealand ch kai ho ਆਪਣੀਆਂ ਕੁੜੀਆਂ ਇੰਡੀਅਨ ਚਲਾਉਣੀਆਂ ਨੇ, ਪਰ ਉਹਨਾਂ ਦਿਨਾਂ ਵਿੱਚ ਇਹ ਦੀਜ਼ ਵਰ ਆਲ ਨਿਊ ਥਿੰਗਸ,
ਕਾਫੀ ਦਲੇਰੀ ਵਾਲਾ ਕਦਮ ਸੀ।
ਹਾਂਜੀ, ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੇ ਸ਼ੈਲ ਚੋਂ ਨਿਕਲ ਕੇ ਮੁਕਾਬਲਾ ਕਰਕੇ ਤੁਸੀਂ ਲਾਈਫ ਦੇ ਨਾਲ ਫਿਰ ਹੀ ਕੁਛ ਕਰ ਸਕਦੇ ਹੋ। ਸੋ ਬਿਲਕੁਲ ਆਪਣੀਆਂ ਕੁੜੀਆਂ ਨੂੰ ਮੈਂ ਇਹੀ ਇਸ ਵੇਲੇ ਜਿਹੜੀ ਮੈਂ ਆਪਣੀ ਹੱਡ ਬੀਤੀ ਜੇ ਸਾਂਝੀ ਕੀਤੀ ਹੈ ਉਹਦਾ ਮਕਸਦ ਪਿੱਛੇ ਇਹੀ ਹੈਗਾ ਕਿ ਵਿਚਾਰੇ ਬਣ ਕੇ ਨਹੀਂ ਤੁਸੀਂ ਲਾਈਫ ਦੇ ਵਿੱਚ ਕੁਛ ਵੀ ਕਰ ਸਕਦੇ ਹੋਵੋਗੇ। ਤੁਹਾਨੂੰ ਆਪਣੀ ਕੌਨਸ਼ੀਅਸ, ਤੁਹਾਨੂੰ ਆਪਣੀਆਂ ਨਜ਼ਰਾਂ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੀ ਗਲਤ ਹੈ ਕੀ ਠੀਕ ਹੈ, ਅਤੇ ਕਿਸੇ ਵੀ ਚੰਗੇ ਕੰਮ ਕਰਨ ਤੋਂ, ਸੱਚੇ ਸੁੱਚੇ ਕੰਮ ਕਰਨ ਤੋਂ ਕਦੇ ਵੀ ਡਰਨਾ ਨਹੀਂ ਚਾਹੀਦਾ। ਅਤੇ ਤੁਹਾਨੂੰ ਆਪਣਾ ਕੋਈ ਵੀ ਜੇ ਤੁਹਾਡਾ ਸੁਪਨਾ ਹੋਵੇ, ਸਪਨਾ ਹੋਵੇ, ਉਹਨੂੰ ਜ਼ਰੂਰ ਪਰਸਿਊ ਕਰਨਾ ਚਾਹੀਦਾ ਬਜਾਏ ਇਸ ਦੇ ਕਿ ਹੁਣ ਮੈਂ ਕੀ ਕਰਾਂ, ਹੱਥ ਮੇਰੇ 'ਤੇ ਤਾਂ ਬਿਪਤਾ ਪੈ ਗਈ।
ਜੀ, ਤਾਂ ਮੈਂ ਹੁਣ ਪੁਲਿਸ ਮਹਿਕਮੇ ਵੱਲੋਂ ਥੋੜ੍ਹਾ ਜਿਹਾ ਵਧਾਂ। ਸੋ ਨਿਊਜ਼ੀਲੈਂਡ 'ਚ ਜਿਹੜਾ ਆਹ ਪੁਲਿਸ ਵਾਲਾ ਪੱਲਾ ਫੜਿਆ ਤੁਸੀਂ, ਇੱਕ ਪੁਲਿਸ ਅਫਸਰ ਵਜੋਂ ਤੁਹਾਨੂੰ ਕਿਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ? ਕਿਉਂਕਿ ਜਿੰਨਾ ਕੁ ਮੈਂ ਮਹਿਸੂਸ ਕਰਦਾ ਜਾਂ ਜਿੰਨੇ ਕੁ ਨੂੰ ਮੈਂ ਜਾਣਦਾ, ਉਹਨਾਂ ਤੋਂ ਪਤਾ ਲੱਗਦਾ ਵੀ ਪ੍ਰੋਟੋਕੋਲ ਕਾਫੀ ਜ਼ਿਆਦਾ ਸਖਤ ਨੇ, ਹੱਥ ਬੰਨੇ ਹੁੰਦੇ ਆ, ਤਾਕਤਾਂ ਉਨੀਆਂ ਨਹੀਂ। ਅਗਲਾ ਭਾਵਾਂ ਗਾਲਾਂ ਕੱਢਦਾ ਹੋਵੇ ਤਾਂ ਪੁਲਿਸ ਵਾਲਿਆਂ ਨੇ ਤੁਹਾਨੂੰ ਸਰ ਮੈਡਮ ਹੀ ਕਹਿਣਾ, ਇਹ ਸਾਨੂੰ ਹੀ ਭੁਲੇਖਾ ਜਾਂ ਇੱਦਾਂ ਹੋ ਰਿਹਾ?
ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਜਵਾਬ ਦਵਾਂ, ਜਿਹੜੀ ਪੁਲਿਸ ਦੇ ਵਿੱਚ ਭਰਤੀ ਹੋਣ ਬਾਰੇ ਜਿਹੜਾ ਹੈਗਾ ਚੈਲੰਜਸ ਕਾਫੀ ਹੈਗੇ ਨੇ, ਤੁਸੀਂ ਹਰ ਕੋਈ ਈਜ਼ੀਲੀ ਪੁਲਿਸ ਦੇ ਵਿੱਚ ਨਹੀਂ, ਬੀਂਗ ਅ ਸਵੋਨ ਆਫਿਸਰ ਜਿਹਦੇ ਕੋਲ ਤੁਹਾਡੇ ਅਰੈਸਟਿੰਗ ਪਾਵਰ ਮਿਲਦੀਆਂ ਨੇ, ਉਹਦੇ ਵਾਸਤੇ ਇੱਕ ਕ੍ਰਾਈਟੀਰੀਆ ਹੈਗਾ ਜਿਹਦੇ ਵਿੱਚੋਂ ਦੀ ਤੁਹਾਨੂੰ ਲੰਘਣਾ ਪੈਂਦਾ ਹੈਗਾ। ਸੋ ਇਹ ਜਿਹੜਾ ਮੇਰਾ ਡ੍ਰੀਮ ਆਪਣਾ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਜਿਹੜਾ ਸੀਗਾ, ਇਹ ਬਚਪਨ ਦਾ ਡ੍ਰੀਮ ਸੀਗਾ, ਜਿਹਦੇ 'ਚ ਕਿ ਮੈਨੂੰ ਅਕਸਰ ਮੇਰੇ ਮਦਰ ਕਿਹਾ ਕਰਦੇ ਸੀਗੇ ਕਿ ਤੂੰ ਕੱਦ 'ਚ ਲੰਮੀ ਹੈ, ਅਤੇ ਆਪਣਾ ਜੇ ਤੂੰ ਮੁੰਡਾ ਹੁੰਦੀ ਤਾਂ ਤੂੰ ਆਰਮੀ ਦੇ ਵਿੱਚ ਜਾਂਦੀ ਜਾਂ ਕੋਈ ਪੁਲਿਸ ਦੇ ਵਿੱਚ ਭਰਤੀ ਹੁੰਦੀ ਤਾਂ ਇੱਕ ਕੰਡੀਸ਼ਨਲ ਜੀ ਡ੍ਰੀਮ ਮੇਰੇ ਵਾਸਤੇ ਬਣਾਇਆ ਗਿਆ ਸੀ, ਜੋ ਕਿ ਮੈਂ ਜਦੋਂ ਇੱਥੇ ਨਿਊਜ਼ੀਲੈਂਡ 'ਚ ਆਈ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਉਹ ਕੰਡੀਸ਼ਨ ਇੱਥੇ ਨਹੀਂ ਅਪਲਾਈ ਹੁੰਦੀ, ਇੱਥੇ ਇਕੁਅਲ ਰਾਈਟਸ ਨੇ ਮੁੰਡਿਆਂ ਅਤੇ ਕੁੜੀਆਂ ਨੂੰ। ਤਾਂ ਜਦੋਂ ਮੈਂ ਟੈਕਸੀ ਚਲਾਉਂਦੀ ਸੀ ਮੈਨੂੰ ਇੱਕ ਸਾਈਕੈਟ੍ਰਿਸਟ ਮਿਲੀ ਮੈਨੂੰ ਰਸਤੇ ਵਿੱਚ, ਜਿਹਦੇ ਨਾਲ ਮੈਂ ਗੱਲਾਂ ਕਰਦਿਆਂ ਉਹਨੇ ਮੈਨੂੰ ਇਹ ਕਿਹਾ ਵੀ ਜੇ ਤੁਸੀਂ ਕੋਈ ਵੀ ਚਾਈਲਡਹੁੱਡ ਡ੍ਰੀਮਸ ਨੇ ਉਹਨਾਂ ਨੂੰ ਜੇ ਪੂਰਾ ਕਰਦੇ ਹੋ ਤਾਂ ਤੁਹਾਨੂੰ ਬਹੁਤ ਖੁਸ਼ੀ ਮਿਲਦੀ ਹੈ। ਸੋ ਦੈਟਸ ਵੈਨ ਮੈਂ ਇਹ ਆਪਣਾ ਚਾਈਲਡਹੁੱਡ ਡ੍ਰੀਮ ਜਿਹੜਾ ਹੈਗਾ ਉਹ ਉਹਨੂੰ ਉਭਾਰਿਆ, ਜਿਹੜਾ ਕਿ ਬਹੁਤ ਥੱਲੇ ਦੱਬਿਆ ਹੋਇਆ ਸੀਗਾ, ਅਤੇ ਉਸਨੂੰ ਫਿਰ ਮੈਂ ਪਰਸਿਊ ਕੀਤਾ ਸੀ। ਟੇਕਨ ਮੀ 2 ਈਅਰਸ ਕਿਉਂਕਿ ਸਵਿਮਿੰਗ ਇੱਥੇ ਸਿੱਖਣੀ ਸੀਗੀ, ਜੋ ਕਿ ਓਬਵੀਅਸਲੀ ਸਾਡੇ ਕਲਚਰ ਦੇ ਵਿੱਚ ਕੁੜੀਆਂ ਨੂੰ ਇੰਨਾ ਇਨਕਰੇਜ ਨਹੀਂ ਕੀਤਾ ਜਾਂਦਾ। ਮੈਂ ਕਦੇ ਕੋਸਟਿਊਮ ਨਹੀਂ ਸੀ ਪਾਇਆ, ਰਨਿੰਗ ਕਰਨੀ ਸੀ ਸਾਡਾ 2.4 ਕਿਲੋਮੀਟਰ ਜਿਹੜਾ ਹੈਗਾ 11 ਮਿੰਟ 15 ਸੈਕਿੰਡਸ ਦੇ ਵਿੱਚ ਕਵਰ ਕਰਨਾ ਹੁੰਦਾ, ਅਤੇ ਪ੍ਰੈਸਅਪਸ ਜਿਹੜੀਆਂ ਪ੍ਰੋਪਰ ਪ੍ਰੈਸਅਪਸ ਕਰਨੀਆਂ ਹੁੰਦੀਆਂ ਨੇ 22। ਸੋ ਇਹ ਕਾਫੀ ਬਾਕੀ ਰਿਟਨ ਟੈਸਟ ਤੁਹਾਡਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮਤਲਬ ਕਿ ਅਚੀਵ ਕਰਨ ਵਾਸਤੇ ਤੇ ਵਾਸ ਲੋਟ ਆਫ ਸਟਰਗਲ। ਬਾਕੀ ਵਾਪਸ ਆਉਂਦੇ ਹੋਏ ਤੁਹਾਡੇ ਸਵਾਲ ਵੱਲ ਕਿ ਡੀਲ ਕਰਨਾ ਪੈਂਦਾ, ਬਿਲਕੁਲ ਬਹੁਤ ਤਰ੍ਹਾਂ ਬਹੁਤ ਤਰੀਕੇ ਦੇ ਲੋਕਾਂ ਨਾਲ ਡੀਲ ਕਰਨਾ ਪੈਂਦਾ। ਜਿਹੜਾ ਸਾਡਾ 98% ਸਾਡੀ ਜੋਬ ਹੈਗੀ ਹੈ ਉਹ ਨੈਗੇਟਿਵ ਲੋਕਾਂ ਨਾਲ ਹੀ ਡੀਲ ਕਰਨ ਦੀ ਹੈਗੀ, ਭਾਵੇਂ ਉਹ ਸਾਡੀ ਟੋਟਲ ਕਮਿਊਨਿਟੀ ਦੇ 10% ਲੋਕ ਹੀ ਨੇ ਜਿਨ੍ਹਾਂ ਨੂੰ ਅਸੀਂ ਵਾਰ ਵਾਰ ਮਿਲਦੇ ਹਾਂ, ਪਰ ਸਾਡੀ ਜੋਬ ਉਹ 98% ਬਣ ਜਾਂਦੀ ਹੈ। ਉਹਦੇ 'ਚ ਗੈਂਗਸਟਰਸ ਵੀ ਮਿਲਦੇ ਨੇ, ਉਹਦੇ 'ਚ ਸਾਨੂੰ ਡੋਮੈਸਟਿਕ ਵਾਇਲੈਂਸ ਦੇ ਵੀ ਜਿਹੜੇ ਅਬਿਊਜ਼ਰਸ ਨੇ ਵਿਕਟਮਸ ਨੇ ਉਹ ਵੀ ਮਿਲਦੇ ਹੈਗੇ ਨੇ, ਚਾਈਲਡ ਅਬਿਊਜ਼, ਸੈਕਸ਼ੂਅਲ ਅਫੈਂਡਰਸ, ਚੋਰ ਚੱਕੇ ਜਿਹੜੇ ਚੋਰੀਆਂ ਕਰਦੇ ਨੇ ਘਰਾਂ ਦੇ ਵਿੱਚ ਕਰਦੇ ਨੇ, ਦੁਕਾਨਾਂ ਵਿੱਚ ਕਰਦੇ ਨੇ, ਬੜੇ ਤਰੀਕੇ ਦੇ ਮਿਲਦੇ ਨੇ। ਇੱਥੋਂ ਦਾ ਜਿਹੜਾ ਕਾਨੂੰਨ ਹੈਗਾ ਉਹ ਬਿਲਕੁਲ ਵੱਖਰਾ, ਕਿਉਂਕਿ ਆਪਾਂ ਉਹਨਾਂ ਕੰਟਰੀਸ ਦੇ ਵਿੱਚੋਂ ਆਉਂਦੇ ਹਾਂ ਜਿੱਥੇ ਦੀ ਪੁਲਿਸ ਡੰਡਾ ਸੋਟੀ ਚਲਾਉਂਦੀ ਹੈ, ਤਾਂ ਇਸ ਤਰ੍ਹਾਂ ਲੱਗਦਾ ਕਿ ਪੁਲਿਸ ਕੋਲ ਪਾਵਰਸ ਹੈਗੀਆਂ ਨੇ। ਇਹ ਕੰਪਲੀਟਲੀ ਡਿਫਰੈਂਟ ਕੰਸੈਪਟ ਹੈਗਾ ਇਹਨਾਂ ਕੰਟਰੀਜ਼ ਦਾ। ਇੱਥੇ ਡੰਡੇ ਨਾਲ ਨਹੀਂ ਕਿਸੇ ਦੀ ਲਾਈਫ ਨੂੰ ਤੁਸੀਂ ਉਹ ਕਰ ਸਕਦੇ, ਕਿਉਂਕਿ ਫਿਰ ਕ੍ਰਿਮੀਨਲਸ ਅਤੇ ਪ੍ਰੋਫੈਸ਼ਨਲ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੇ ਤੁਸੀਂ ਉਹਨਾਂ ਨੂੰ ਉਸ ਤਰੀਕੇ ਨਾਲ। ਇੱਥੇ ਦੇਖਿਆ ਜਾਂਦਾ ਹੈਗਾ ਕਿ ਉਸ ਇਨਸਾਨ ਦਾ ਸਭ ਤੋਂ ਪਹਿਲਾਂ ਤਾਂ ਕੋਈ ਕ੍ਰਾਈਮ ਕਮਿਟ ਕਰਨ ਦਾ ਪਿੱਛੇ ਕਾਰਨ ਕੀ ਹੈਗਾ, ਉਹਨਾਂ ਦੀ ਕੋਈ ਬਰੋਟਅਪ ਦੇ ਵਿੱਚ ਕੋਈ ਕਿਸੇ ਤਰੀਕੇ ਦੀ ਕਮੀ ਰਹੀ ਹੈਗੀ, ਉਹ ਮਿਸਫੋਰਚੂਨੇਟ ਰਿਹਾ ਹੈਗਾ ਕਿਸੇ ਕਾਰਨ ਕਰਕੇ, ਆਪਾਂ ਉਹਨੂੰ ਕਿਸ ਤਰੀਕੇ ਨਾਲ ਹੈਲਪ ਕਰ ਸਕੀਏ। ਇੱਥੇ ਹੈਲਪਿੰਗ ਜਿਹੜਾ ਹੈਗਾ ਬਿਹੇਵੀਅਰ ਉਹ ਜ਼ਿਆਦਾ ਹੈਗਾ, ਤਾਂ ਕਿ ਉਹ ਬੰਦਾ ਰੀਓਫੈਂਡ ਨਾ ਕਰੇ। ਸੈਕਿੰਡਲੀ ਜੇ ਤੁਸੀਂ ਕਿਸੇ ਨੂੰ ਮਤਲਬ ਕਿ ਕੁੱਟ ਮਾਰ ਕੇ ਉਹ ਸੋਚੋ, ਉਹਦੇ ਨਾਲ ਤੁਸੀਂ ਬੰਦਾ ਢੀਠ ਹੋ ਜਾਂਦਾ, ਉਹਨੂੰ ਅਚੀਵ ਨਹੀਂ ਕਰ ਸਕਦੇ, ਉਹਦੇ ਨਾਲ ਕੁਛ ਤੁਸੀਂ ਨਤੀਜੇ ਨਹੀਂ ਕੱਢ ਸਕਦੇ। ਪਰ ਜਿਹੜਾ ਇੱਥੋਂ ਦਾ ਸਿਸਟਮ ਹੈਗਾ, ਜੇ ਤੁਸੀਂ ਕ੍ਰਿਮੀਨਲੀ ਕਨਵਿਕਟ ਹੋ ਗਏ ਹੋ ਕਿਸੇ ਤਰੀਕੇ ਨਾਲ, ਜਦੋਂ ਕੱਲ੍ਹ ਨੂੰ ਤੁਸੀਂ ਜੋਬ ਅਪਲਾਈ ਕਰਨ ਜਾਣਾ ਹੈ ਜਾਂ ਕਿਧਰ ਓਵਰਸੀਜ਼ ਦਾ ਵੀਜ਼ਾ ਲਾਉਣਾ ਹੈਗਾ, ਕੁਛ ਵੀ ਕਰਨਾ ਹੈਗਾ, ਇੱਥੇ ਉਹ ਵਾਲਾ ਹਿਸਾਬ ਤਾਂ ਹੈ ਨਹੀਂ ਵੀ ਆਪਾਂ ਦੂਜਾ ਪਾਸਪੋਰਟ ਬਣਾ ਲਾਂਗੇ ਜਾਂ ਗਲਤ ਉਹ ਆਪਾਂ ਕਿਸੇ ਨੂੰ ਪੈਸੇ ਦੇ ਕੇ ਆਪਦੀ ਕ੍ਰਿਮੀਨਲ ਹਿਸਟਰੀ ਲੁਕੋ ਲਾਂਗੇ, ਇਹੋ ਜਿਹੀਆਂ ਕੋਈ ਚੀਜ਼ਾਂ ਨਹੀਂ। ਸੋ ਜਦੋਂ ਤੁਸੀਂ ਉਹਨਾਂ ਚੀਜ਼ਾਂ ਨੂੰ ਦੇਖੋ ਤਾਂ ਅਸਲ 'ਚ ਜਿਹੜੇ ਕੌਨਸੀਕੁਐਂਸਿਸ ਹੈਗੇ ਨੇ ਉਹ ਸਾਡੀਆਂ ਕੰਟਰੀਜ਼ ਨਾਲੋਂ ਜ਼ਿਆਦਾ ਦੁੱਖਦਾਇਕ ਨੇ, ਕਿਉਂਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਤੋਂ ਐਲੀਮੀਨੇਟ ਹੋ ਜਾਂਦੇ ਹੋ, ਕੁਛ ਤੁਸੀਂ ਉਹਨਾਂ ਦੇ ਵਿੱਚ ਪ੍ਰਾਪਤੀਆਂ ਨਹੀਂ ਕਰ ਸਕਦੇ ਹੋਗੇ। ਸੋ ਮੈਂ ਉਹਨਾਂ ਦੋ ਚੀਜ਼ਾਂ ਜਿਹੜੇ ਦੋ ਸਟਾਈਲ ਨੇ ਉਹਨਾਂ ਦੇ ਵਿੱਚੋਂ ਮਤਲਬ ਜਿਹੜਾ ਕੌਨਸੀਕੁਐਂਸਿਸ ਜਿਹੜੇ ਹੈਗੇ ਨੇ ਉਹ ਇਹ ਸੋਫਟ ਸਟਾਈਲ ਦੇ ਜ਼ਿਆਦਾ ਖਤਰਨਾਕ ਨੇ, ਔਰ ਐਟ ਦ ਸੇਮ ਟਾਈਮ ਇੱਕ ਹੈਲਪਿੰਗ ਨੇਚਰ ਹੋਣ ਕਰਕੇ ਜਿਹਦੇ 'ਚ ਕਿ ਉਸ ਬੰਦੇ ਨੂੰ ਇੱਕ ਚਾਂਸ ਦਿੱਤਾ ਜਾਂਦਾ ਹੈਗਾ ਕਿ ਉਹ ਆਪਣੇ ਆਪ ਨੂੰ ਇੰਪਰੂਵ ਕਰ ਸਕੇ ਅਤੇ ਆਪਣੇ ਆਪ ਨੂੰ ਇੱਕ ਵਧੀਆ ਇਨਸਾਨ ਬਣਾ ਸਕੇ। ਸੋ ਉਹਦਾ ਜਿਵੇਂ ਖੋਤੇ ਦਾ ਅਤੇ ਘੋੜੇ ਦਾ ਕੋਈ ਕੰਬੀਨੇਸ਼ਨ ਨਹੀਂ ਹੈਗਾ, ਸੋ ਆਈ ਜਸਟ ਪੁੱਟ ਦ ਟੂ ਕੰਪੈਰੀਜ਼ਨ ਹੀਅਰ। ਆਈ ਹੋਪ ਆਈ ਹੈਵ ਆਨਸਰਡ।
ਹਾਂਜੀ, ਨਹੀਂ, ਬੜੇ ਸਪਸ਼ਟ ਲਹਿਜ਼ੇ ਨਾਲ ਤੁਸੀਂ ਦੱਸਿਆ ਇਹ। ਅਤੇ ਮੈਂ ਪੁੱਛਣਾ ਚਾਹੁੰਦਾ ਕਿਹੋ ਜਿਹੇ ਮਸਲੇ ਆਉਂਦੇ ਫਿਰ ਪੰਜਾਬੀ ਘਰਾਂ 'ਚੋਂ ਵੀ? ਮੇਰਾ ਖਿਆਲ ਤੁਹਾਨੂੰ ਅਕਸਰ ਕਾਲਸ ਆਉਂਦੀਆਂ ਹੋਣੀਆਂ।
ਮੇਰਾ ਹੁਣ ਅੱਜ ਕੱਲ੍ਹ ਪ੍ਰੀਤਿੰਦਰ ਜੀ ਜਿਹੜਾ ਮੇਰਾ ਰੋਲ ਹੈਗਾ, ਮੈਨੂੰ ਹੁਣ ਹੋ ਗਏ ਨੇ 12+ ਈਅਰਸ ਹੋ ਗਏ ਨੇ, ਸੋ ਮੈਂ ਜਦੋਂ ਸ਼ੁਰੂ ਕੀਤਾ ਹੈਗਾ ਉਦੋਂ ਸਾਨੂੰ ਹਰੇਕ ਨੂੰ ਫਰੰਟ ਲਾਈਨ ਪਲੇਸਿੰਗ ਕਰਨੀ ਪੈਂਦੀ ਹੈ, ਜਿਹਦੇ ਵਿੱਚ ਕਿ ਜਦੋਂ 111 ਕਾਲ ਆਉਂਦੀ ਹੈਗੀ ਹੈ, ਸਾਡਾ ਇੱਥੋਂ ਦਾ ਐਮਰਜੈਂਸੀ ਨੰਬਰ ਜਿਹੜਾ ਹੈਗਾ 111 ਹੈਗਾ, ਤਾਂ ਫਿਰ ਸਾਨੂੰ ਵਿਦਇਨ ਸਰਟਨ ਟਾਈਮ ਫਰੇਮ ਉੱਥੇ ਰਿਸਪੋਂਡ ਕਰਨਾ ਪੈਂਦਾ। ਉਦੋਂ ਤੁਹਾਨੂੰ ਕੋਈ ਪਤਾ ਨਹੀਂ ਹੈਗਾ ਤੁਸੀਂ ਕਿੱਥੇ ਜਾ ਰਹੇ ਹੋ, ਕਿ ਕਿਹੜੀ ਕਮਿਊਨਿਟੀ ਦੇ ਘਰੇ ਜਾ ਰਹੇ ਹੋ। ਯੂ ਜਸਟ ਰਿਸਪੋਂਡਿੰਗ ਇਫ ਯੂ ਆਰ ਦਾ ਕਲੋਜ਼ੈਸਟ ਕਾਰ, ਤਾਂ ਤੁਸੀਂ ਰਿਸਪੋਂਸ ਕਰਦੇ ਹੋ ਉਸ ਇੰਸੀਡੈਂਟ ਨੂੰ। ਉਸ ਤੋਂ ਬਾਅਦ ਫਿਰ ਮੈਂ ਕਮਿਊਨਿਟੀ ਪੁਲਿਸਿੰਗ ਦੇ ਵਿੱਚ ਕਾਫੀ ਟਾਈਮ ਲਾਇਆ, ਫੈਮਿਲੀ ਵਾਇਲੈਂਸ ਇਨਵੈਸਟੀਗੇਸ਼ਨ ਦੇ ਵਿੱਚ ਫਰੋਮ ਵਿਕਟਮ ਪੁਆਇੰਟ ਆਫ ਵਿਊ ਅਤੇ ਫਰੋਮ ਅਫੈਂਡਰ ਪੁਆਇੰਟ ਆਫ ਵਿਊ। ਉਹਦੇ 'ਚ ਮੇਰੇ 4-4.5 ਸਾਲ ਮੈਂ ਡੈਡੀਕੇਟ ਕੀਤੇ ਪਰਹੈਪਸ ਆਪਦੀ ਪਰਸਨਲ ਐਕਸਪੀਰੀਅੰਸ ਕਰਕੇ, ਜਿਵੇਂ ਮੇਰੀ ਜਿਹੜੀ ਐਂਪਥੀ ਸੀਗੀ ਇਸ ਫੀਲਡ ਵੱਲ ਜ਼ਿਆਦਾ ਸੀਗੀ। ਫਿਰ ਉਸ ਤੋਂ ਬਾਅਦ ਮੈਂ ਨੇਬਰਹੁੱਡ ਪੁਲਿਸਿੰਗ ਟੀਮ, ਸਾਡਾ ਇੱਥੇ ਨਵਾਂ ਇੱਕ ਇਨੀਸ਼ੀਏਟਿਵ ਸੀਗਾ ਜਿਹਦੇ 'ਚ ਕਿ ਅਸੀਂ ਕਮਿਊਨਿਟੀਜ਼ ਨੂੰ ਕਿਵੇਂ ਸੈਲਫ ਸਸਟੇਨੇਬਲ ਬਣਾਈਏ, ਕਿਵੇਂ ਕੈਪੇਬਲ ਬਣਾਈਏ ਤਾਂ ਕਿ ਉਹ ਸਿਸਟਮ ਦੇ ਉੱਤੇ ਜ਼ਿਆਦਾ ਬੋਝ ਨਾ ਬਣਨ, ਉਹ ਆਪਣੇ ਆਪਦੀਆਂ ਪ੍ਰੋਬਲਮਸ ਨੂੰ ਆਪ ਕਿਵੇਂ ਸੁਲਝਾ ਸਕਦੇ ਨੇ। ਸੋ ਉਹਦੇ 'ਚ ਸਾਨੂੰ ਇੰਟਰ ਏਜੰਸੀ ਅਪਰੋਚ ਲੈਣੀ ਪਈ, ਜਿਹਦੇ 'ਚ ਅਸੀਂ ਹੋਰ ਏਜੰਸੀਜ਼ ਜਿਵੇਂ ਚਾਈਲਡ ਯੂਥ ਐਂਡ ਫੈਮਿਲੀ, ਮੇਰੇ ਖਿਆਲ 'ਚ ਆਪਣੇ ਆਸਟ੍ਰੇਲੀਆ 'ਚ ਵੀ ਹੋਊਗਾ, ਵਰਕ ਐਂਡ ਇਨਕਮ, IRD, ਲੈਂਡ ਟਰਾਂਸਪੋਰਟ, ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਤਾਂ ਵੀ ਉਹਨਾਂ ਨੂੰ ਅਸੀਂ ਕਿਸੇ ਨੂੰ ਡਰਾਈਵਰਸ ਲਾਇਸੈਂਸ ਲੈ ਕੇ ਦੇਣਾ, ਕਿਸੇ ਨੂੰ ਘਰ ਜੇ ਕਿਸੇ ਕੋਲ ਨਹੀਂ ਹੈਗਾ ਉਹ ਦੀਆਂ ਚੀਜ਼ਾਂ, ਤਾਂ ਕਿ ਜਿਹੜੀਆਂ ਬੇਸਿਕ ਲੋੜਾਂ ਕਰਕੇ ਜੇ ਕਿਸੇ ਦੇ ਘਰ 'ਚ ਕੋਈ ਕਲੇਸ਼ ਪੈ ਰਿਹਾ ਜਾਂ ਕਿ ਉਹਨਾਂ ਬੇਸਿਕ ਲੋੜਾਂ ਕਰਕੇ ਕੋਈ ਬੰਦਾ ਕ੍ਰਾਈਮ ਕਰ ਰਿਹਾ, ਉਹਨਾਂ ਬੇਸਿਕ ਲੋੜਾਂ ਨੂੰ ਅਸੀਂ ਪਹਿਲਾਂ ਉਹਨਾਂ ਨੂੰ ਦਵਾਈਏ ਤਾਂ ਕਿ ਉਹ ਕੋਈ ਕ੍ਰਿਮੀਨਲ ਸਟੈਪਸ ਨਾ ਲੈਣ। ਅਤੇ ਉਸ ਤੋਂ ਬਾਅਦ ਫਿਰ ਮੈਂ ਹੁਣ ਮੇਰਾ ਰੀਸੈਂਟ ਜਿਹੜਾ ਰੋਲ ਰਿਹਾ ਹੈਗਾ ਉਹ ਐਜ਼ ਐਨ ਇੰਟੈਲੀਜੈਂਸ ਆਫਿਸਰ ਰਿਹਾ, ਮੈਂ 3 ਸਾਲ ਇੰਟੈਲੀਜੈਂਸ ਆਫਿਸਰ ਰਹੀ ਹਾਂ। ਉਹਦੇ ਨਾਲ ਜਿਹੜੀ ਆਪਣੀ ਕ੍ਰਾਈਮ ਸਕੈਨ ਕਰਨਾ ਵੀ ਕਿੱਥੇ ਕਿਸ ਟਾਈਮ ਦੇ ਉੱਤੇ ਕਿਹੜਾ ਕ੍ਰਾਈਮ ਹੋ ਰਿਹਾ, ਕਿਸ ਟਾਈਪ ਦਾ ਕ੍ਰਾਈਮ ਹੋ ਰਿਹਾ, ਕੌਣ ਵਿਕਟਮ ਨੇ, ਕੌਣ ਅਫੈਂਡਰ ਨੇ, ਕਿਹੜੀ ਨੈਸ਼ਨੈਲਿਟੀ ਜਿਹੜੀ ਹੈਗੀ ਉਹ ਜ਼ਿਆਦਾ ਵਿਕਟਮਾਈਜ਼ ਹੋ ਰਹੀ ਹੈ ਕਿਸੇ ਗੱਲ ਕਰੋ ਕਰਕੇ, ਫਿਰ ਉਹ ਜਿਹੜੀ ਸਕੈਨਿੰਗ ਦਾ ਅਨੈਲਿਸਿਸ ਕਰਕੇ ਜਿਹੜੀ ਸਾਡੀ ਮੈਨੇਜਮੈਂਟ ਟੀਮ ਹੈਗੀ ਉਹਦੇ ਨਾਲ ਕਮਿਊਨੀਕੇਟ ਕਰਨਾ ਤਾਂ ਕਿ ਜਿਹੜੀ ਡਿਪਲੋਇਮੈਂਟ ਹੈਗੀ ਹੈ ਸਾਡੀ ਫਰੰਟ ਲਾਈਨ ਦੀ ਜਾਂ ਯੂਥ ਹੈਡ ਆਫਿਸਰਸ ਦੀ ਜਾਂ ਫੈਮਿਲੀ ਵਾਇਲੈਂਸ ਵਾਲਿਆਂ ਦੀ ਉਹ ਉਵੇਂ ਉਸ ਹਿਸਾਬ ਨਾਲ ਐਲੋਕੇਟ ਕੀਤੀ ਜਾਵੇ। ਸੋ ਮੇਰਾ ਜਿਹੜਾ ਵਾਸਟ ਐਕਸਪੀਰੀਅੰਸ ਹੈਗਾ ਉਹਦੇ ਨਾਲ ਮੈਨੂੰ ਤਕਰੀਬਨ ਓਵਰਆਲ ਪੁਲਿਸਿੰਗ ਦੀ ਜਿਹੜੀ ਹੈਗੀ ਕਾਫੀ ਅੰਡਰਸਟੈਂਡਿੰਗ ਹੈਗੀ। ਪਰ ਹੁਣ ਪਿਛਲੇ ਇੱਕ ਸਾਲ ਤੋਂ ਮੇਰਾ ਜਿਹੜਾ ਰੋਲ ਹੈਗਾ ਉਹ ਐਥਨਿਕ ਲੀਏਜ਼ਨ ਆਫਿਸਰ ਦਾ ਰੋਲ ਹੈਗਾ, ਜਿਹੜਾ ਮੇਰਾ ਰੋਲ ਕੰਪਲੀਟਲੀ ਸਾਡੀਆਂ ਆਪਣੀਆਂ ਸਾਊਥ ਈਸਟ ਏਸ਼ੀਅਨ ਕਮਿਊਨਿਟੀਜ਼ ਦੇ ਇਸ਼ੂਜ਼ ਨੂੰ ਜਾਣਨਾ, ਉਹਨਾਂ ਦੇ ਕੀ ਇਸ਼ੂਜ਼ ਨੇ। ਸੋ ਭਾਵੇਂ ਜੇ ਮੈਂ ਸਟੈਟਸ ਦੇ ਹਿਸਾਬ ਨਾਲ ਜਾਵਾਂ ਤਾਂ ਉਹ ਸ਼ਾਇਦ ਉਹਨਾਂ ਨੰਬਰਸ ਨਹੀਂ ਬਣਾਉਂਦੇ, ਪਰ ਕਿਉਂਕਿ ਮੇਰਾ ਰੋਲ ਇਹੋ ਜਿਹਾ ਹੈਗਾ ਜਿਹਦੇ 'ਚ ਸਿਰਫ ਮੈਂ ਐਥਨਿਕ ਕਮਿਊਨਿਟੀਜ਼ ਨਾਲ ਹੀ ਡੀਲ ਕਰਦੀ ਹਾਂ, ਸੋ ਮੇਰਾ 100% ਜਿਹੜਾ ਹੈਗਾ ਉਹ ਵਾਰਤਾ ਹੈਗਾ ਆਪਣੇ ਹੀ ਲੋਕਾਂ ਨਾਲ ਹੈਗਾ, ਕੋਈ ਪਾਕਿਸਤਾਨ ਤੋਂ, ਕੋਈ ਸ਼੍ਰੀਲੰਕਾ ਤੋਂ, ਕੋਈ ਮਿਡਲ ਈਸਟ ਤੋਂ, ਇਹਨਾਂ ਸਾਰਿਆਂ ਨਾਲ, ਕਿਉਂਕਿ ਆਪਣਾ ਕਲਚਰ ਕੁਆਇਟ ਸਿਮਿਲਰ ਹੈਗਾ। ਸੋ ਮੇਰੇ ਰੋਲ ਦੇ ਵਿੱਚ ਮਜੋਰਟੀ ਦੇ ਵਿੱਚ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਡੋਮੈਸਟਿਕ ਵਾਇਲੈਂਸ ਕਾਫੀ ਸਾਡੀ ਹੈਗੀ ਆ, ਭਾਵੇਂ ਰਿਪੋਰਟ ਨਹੀਂ ਆਪਣੀਆਂ ਕਮਿਊਨਿਟੀ 'ਚ ਜ਼ਿਆਦਾ ਕਰਦੀਆਂ ਕਿਉਂਕਿ ਇਹ ਸਟਿਗਮਾ ਹੈਗਾ ਅਟੈਚ ਹੁੰਦਾ ਵੀ ਉਹ ਦੱਸਣਾ ਨਹੀਂ, ਨਾਲੇ ਇੱਕ ਉਹਨਾਂ ਦਾ ਜਿਹੜਾ ਟਰੱਸਟ ਅਤੇ ਕੌਨਫੀਡੈਂਸ ਅਥੋਰਿਟੀਜ਼ ਦੇ ਨਾਲ ਉਹਨਾਂ ਨਹੀਂ ਹੈਗਾ, ਕਿਉਂਕਿ ਪਿਛਲੇ ਜਿਹੜੀਆਂ ਕੰਟਰੀਜ਼ ਤੋਂ ਅਸੀਂ ਆਉਂਦੇ ਹਾਂ ਉੱਥੋਂ ਦੀਆਂ ਅਥੋਰਿਟੀਜ਼ ਨਾ ਹੀ ਤਾਂ ਤੁਹਾਡਾ ਮਤਲਬ ਕਿ ਇਹ ਰਿਵਾਜ਼ ਨਹੀਂ ਹੈਗਾ ਕਿ ਆਪਾਂ ਘਰ ਦੇ ਮਸਲੇ ਪੁਲਿਸ ਕੋਲ ਲੈ ਕੇ ਜਾਈਏ। ਹਾਂਜੀ, ਅਤੇ ਉਹਨਾਂ ਕਰਕੇ ਬੈਰੀਅਰ ਹੈਗਾ। ਸੋ ਮੇਰਾ ਰੋਲ ਜਿਹੜਾ ਉਹਨਾਂ ਲੋਕਾਂ ਨੂੰ ਇਨਕਰੇਜ ਕਰਨਾ ਕਿ ਤੁਸੀਂ ਰਿਪੋਰਟ ਕਰੋ, ਰਿਪੋਰਟਿੰਗ ਦੇ ਨਾਲ ਇਹ ਨਹੀਂ ਹੈ ਕਿ ਤੁਸੀਂ ਅਸੀਂ ਇਨਫੋਰਸ ਕਰਾਂਗੇ ਕਿ ਤੁਹਾਡੇ ਹਸਬੈਂਡ ਨੂੰ ਜਾਂ ਫੈਮਿਲੀ ਮੈਂਬਰ ਨੂੰ ਅਰੈਸਟ ਕਰ ਰਹੇ ਹਾਂ ਹਸਬੈਂਡ ਜਾਂ ਵਾਈਫ, ਕਿਉਂਕਿ ਫੀਮੇਲਸ ਵੀ ਕਈ ਵਾਰੀ ਓਨੀਆਂ ਹੀ ਵਾਇਲੈਂਟ ਹੋ ਸਕਦੀਆਂ ਨੇ ਜਿਵੇਂ ਮੇਲ। ਸੋ ਆਮ ਨੋਟ ਡਿਸਕ੍ਰਿਮੀਨੇਟਿੰਗ ਮੇਲ ਅਗੇਂਸਟ ਫੀਮੇਲ ਹੀ ਹੈ, ਆਮ ਜਸਟ ਸੇਇੰਗ ਕਿ ਇਹ ਇਕੁਅਲ ਸਰਵਿਸ ਹੈਗੀ ਸਾਡੇ ਕਿਸੇ ਵੀ ਜੈਂਡਰ ਵਾਸਤੇ, ਤਾਂ ਉਹਨਾਂ ਨੂੰ, ਕਿਉਂਕਿ ਕਈ ਵਾਰੀ ਹੁੰਦਾ ਹੈ ਜੇ ਕਿਸੇ ਨੂੰ ਕਿਸੇ ਕੋਲ ਨੌਕਰੀ ਨਹੀਂ ਹੈਗੀ ਜਾਂ ਕਿਸੇ ਨੂੰ ਡਰੱਗ ਦੀ ਆਦਤ ਹੈ ਜਾਂ ਕਿਸੇ ਨੂੰ ਗੈਂਬਲਿੰਗ ਦੀ ਆਦਤ ਹੈ, ਅਸਲ 'ਚ ਅੰਡਰਲਾਈਂਗ ਇਸ਼ੂਜ਼ ਹੋਰ ਹੁੰਦੇ ਨੇ, ਪਰ ਉਹ ਜਿਹੜੇ ਜਦੋਂ ਮੂਹਰੇ ਆਉਂਦੇ ਨੇ ਤਾਂ ਫੈਮਿਲੀ ਵਾਇਲੈਂਸ ਕਰਕੇ ਆ ਜਾਂਦੇ ਨੇ ਜਾਂ ਕੋਈ ਹੋਰ ਕਿਸੇ ਤਰੀਕੇ ਨਾਲ ਆ ਜਾਂਦੇ। ਸੋ ਦਿਸ ਇਜ਼ ਵਟ ਮਾਈ ਰੋਲ ਇਜ਼ ਰਾਈਟ ਨਾਓ, ਬਟ ਐਟ ਦ ਸੇਮ ਟਾਈਮ ਮੇਰਾ ਰੋਲ ਜਿਹੜਾ ਹੈਗਾ ਉਹ ਸਾਡੇ ਇੰਟਰਨਲੀ ਆਫਿਸਰਸ ਨੂੰ ਐਜੂਕੇਟ ਕਰਨ ਦਾ ਵੀ ਹੈਗਾ ਕਿ ਤੁਸੀਂ ਕਲਚਰਲ ਅੰਡਰਸਟੈਂਡਿੰਗ ਹੋਵੇ ਤਾਂ ਕਿ ਤੁਸੀਂ ਉਹ ਸਮਝ ਸਕੋ, ਜੇ ਤੁਸੀਂ ਜਾਂਦੇ ਹੋਗੇ ਕਿਸੇ ਇੰਡੀਅਨ ਦੇ ਘਰੇ ਜਾਂ ਪਾਕਿਸਤਾਨ ਦੇ ਘਰੇ ਤੁਸੀਂ ਫੀਮੇਲਸ ਨਾਲ ਕਿਵੇਂ ਗੱਲ ਕਰਨਾ ਹੈਗਾ, ਕਿਸ ਤਰੀਕੇ ਨਾਲ ਜਿਹੜਾ ਮੇਲ ਹੈਗਾ ਉਹ ਆਫਨ ਸਾਡੇ ਕਲਚਰ ਦੇ ਵਿੱਚ ਹੈਡ ਆਫ ਦਾ ਫੈਮਿਲੀ ਹੁੰਦਾ, ਇਫ ਯੂ ਅਪਰੋਚ ਦੈਨ ਟੂ ਅ ਮੇਲ ਇਟਸ ਐਕਸੈਪਟਡ ਵਿਦ ਮੋਰ ਦੈਟ ਯੂ ਆਰ ਇੰਪਲੋਇਡ, ਤੁਸੀਂ ਉਹਨਾਂ ਦੇ ਕਲਚਰ ਦੀ ਇੱਜ਼ਤ ਕਰਦੇ ਹੋ, ਜਾਂ ਕਈ ਵਾਰੀ ਕੋਈ ਹੋਰ ਵੀ ਕਲਚਰਲ ਐਡਵਾਈਸ ਹੁੰਦੀ ਹੈ ਵੀ ਉਹ ਇਸ ਤਰ੍ਹਾਂ ਕਿਉਂ ਕਿਹਾ ਉਹਨੇ, ਪਹਿਲਾਂ ਝੂਠ ਕਿਉਂ ਬੋਲੀ, ਹੁਣ ਕਿਉਂ ਇਹ ਗੱਲ ਕਹਿ ਰਹੀ ਹੈ, ਵਾਈ ਸ਼ੀ ਸੇਇੰਗ ਦੈਟ, ਕਿ ਕਈ ਵਾਰੀ ਸਾਡੀਆਂ ਕੁੜੀਆਂ ਜਾਂ ਕਈ ਵਾਰੀ ਸਾਡੇ ਜਿਹੜੇ ਬੰਦੇ ਹੈਗੇ ਨੇ ਜਾਂ ਕਈ ਕਈ ਕੇਸਾਂ ਵਿੱਚ ਸਾਡੇ ਬਜ਼ੁਰਗ ਪੇਰੈਂਟਸ ਸੱਸਾਂ ਨੂੰਹਾਂ ਦਾ ਜੋ ਝਗੜਾ ਹੁੰਦਾ ਹੈਗਾ, ਅਸੀਂ ਕਈ ਗੱਲਾਂ ਗੋਲ ਮੋਲ ਕਰਕੇ ਦੱਸ ਦਿੰਦੇ ਹਾਂ, ਸੋਚਦੇ ਹਾਂ ਕਿ ਸੱਚ ਨਾ ਦੱਸੋ, ਪਰ ਜਦੋਂ ਬਾਅਦ 'ਚ ਉਹ ਗੱਲਾਂ ਨਹੀਂ ਮਿਲਦੀਆਂ ਹੈਗੀਆਂ, ਦੈਨ ਦੇ ਟ੍ਰਾਈ ਟੂ ਟੈਲ ਦਾ ਟਰੂਥ, ਤਾਂ ਉਹ ਪੁੱਛਦੇ ਨੇ ਵੀ ਇਹ ਕਿਉਂ ਆਏ, ਕਿਉਂ ਕਿਹਾ, ਉਹ ਸਮਝਾਉਣਾ ਉਹਨਾਂ ਨੂੰ। ਸੋ ਮੇਰਾ ਰੋਲ ਜਿਹੜਾ ਹੈਗਾ ਇੰਟਰਨਲੀ ਐਜੂਕੇਟ ਕਰਨਾ ਸਾਡੇ ਸਟਾਫ ਨੂੰ ਕਲਚਰਲ ਡਿਫਰੈਂਸਿਸ ਦਾ, ਅਤੇ ਐਕਸਟਰਨਲੀ ਆਪਣੀ ਕਮਿਊਨਿਟੀ ਨੂੰ ਇਨਕਰੇਜ ਕਰਨਾ ਜਾਂ ਉਹਨਾਂ ਨੂੰ ਐਜੂਕੇਟ ਕਰਨਾ ਵੀ ਕਿਸ ਤਰ੍ਹਾਂ ਆਪਣੇ ਮਿਨੀਮਾਈਜ਼ ਕਰ ਸਕਦੇ ਨੇ ਆਪਣੇ ਆਪ ਨੂੰ ਵਿਕਟਮਾਈਜ਼ੇਸ਼ਨ ਤੋਂ।
ਸੋ 10-12 ਸਾਲ ਦੇ ਛੋਟੇ ਜਿਹੇ ਸਮੇਂ ਤੁਸੀਂ ਕਾਫੀ ਸਾਰੇ ਰੋਲ ਨਿਭਾਏ ਨੇ, ਅਤੇ ਇਹ ਤੁਸੀਂ ਬੜੇ ਸਪਸ਼ਟ ਰੂਪ 'ਚ ਦੱਸਿਆ ਕਿ ਨਿਊਜ਼ੀਲੈਂਡ ਪੁਲਿਸ ਵਿੱਚ ਬਹੁਤ ਭਾਈਚਾਰਕ ਸਾਂਝ ਵਧਾਉਣਾ ਜਾਂ ਸਮੇਂ ਸਮੇਂ 'ਤੇ ਉਹੋ ਜਿਹੀਆਂ ਨੌਕਰੀਆਂ ਕੱਢਣ ਦੀ ਕੀ ਲੋੜ ਆ, ਕਿਉਂਕਿ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ, ਅਤੇ ਬਹੁਤੇ ਭਾਈਚਾਰੇ ਪੁਲਿਸ ਦਾ ਚਿਹਰਾ ਬਣਾਉਣ ਪਿੱਛੇ ਕਈ ਕਾਰਨ ਜਿਵੇਂ ਤੁਸੀਂ ਦੱਸੇ ਨੇ, ਇੱਕ ਤਾਂ ਪੁਲਿਸ ਹੈ ਨਾ ਸਾਰੇ ਮੁਲਕ ਦੀ ਪੁਲਿਸ ਆ ਅਤੇ ਮੁਲਕਾਰੀ ਲੋਕਾਂ ਦਾ ਵਾ, ਅਤੇ ਉਹਦੀ ਦਿੱਖ ਵੀ ਜ਼ਰੂਰੀ ਆ ਕਿਉਂਕਿ ਲੋਕਾਂ 'ਚ ਕੌਨਫੀਡੈਂਸ ਵੀ ਲਿਆਉਣਾ, ਅਤੇ ਦੂਜਾ ਹਰ ਭਾਈਚਾਰੇ 'ਚ ਜਿਹੜਾ ਜੁਰਮ ਹੁੰਦਾ ਜਾਂ ਕਹਿ ਲਓ ਜਿਹੜੇ ਜੁਰਮ ਕਰਨ ਵਾਲੇ ਲੋਕ ਨੇ, ਉਹਨਾਂ ਜੁਰਮਾਂ ਨੂੰ ਉਸ ਭਾਈਚਾਰੇ ਦੇ ਲੋਕ ਹੀ ਬੜੇ ਵਧੀਆ ਢੰਗ ਨਾਲ ਸਮਝ ਸਕਦੇ ਆ, ਦੂਜੇ ਭਾਈਚਾਰਿਆਂ ਲਈ ਸਮਝਣਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ।
ਬਿਲਕੁਲ ਬਿਲਕੁਲ, ਅਤੇ ਸਾਡੀ ਜਿਹੜੀ ਇੱਥੋਂ ਦੀ ਪੋਲਿਸੀਜ਼ ਹੈਗੀਆਂ ਨੇ ਉਹ ਨੇ ਵੀ ਜਿਸ ਤਰੀਕੇ ਨਾਲ ਸਾਡੀ ਪੋਪੂਲੇਸ਼ਨ ਹੈਗੀ ਆ ਉਸੇ ਤਰੀਕੇ ਨਾਲ ਸਾਡੀਆਂ ਏਜੰਸੀਜ਼ ਵੀ ਰਿਪ੍ਰਜੈਂਟ ਕਰਨੀਆਂ ਚਾਹੀਦੀਆਂ, ਉਹ ਰਿਫਲੈਕਟ ਉਵੇਂ ਹੀ ਕਰਨੀਆਂ ਚਾਹੀਦੀਆਂ ਨੇ ਜਿਵੇਂ ਕਿ ਸਾਡੀ ਪੋਪੂਲੇਸ਼ਨ ਹੈ, ਤਾਂ ਕਿ ਉਹਨਾਂ ਦੀਆਂ ਲੋੜਾਂ ਨੂੰ ਉਵੇਂ ਉਸੇ ਤਰੀਕੇ ਨਾਲ ਸਮਝਿਆ ਜਾ ਸਕੇ। ਅਤੇ ਬਾਕੀ ਤੁਸੀਂ ਆਲਰੇਡੀ ਕਵਰ ਕਰ ਚੁੱਕੇ ਹੋ
ਜੀ। ਅਤੇ ਮਨਦੀਪ, ਫਿਰ ਕਿੰਨੇ ਕੁ ਪੰਜਾਬੀ ਜਾਂ ਭਾਰਤੀ ਮੂਲ ਦੇ ਲੋਕ ਨੇ ਪੁਲਿਸ ਵਿੱਚ, 100 ਤੋਂ ਜ਼ਿਆਦਾ 100 ਤੋਂ ਘੱਟ?
ਸਾਡੇ ਮੁੰਡੇ ਤਾਂ ਹੁਣ ਕਾਫੀ ਨੇ, ਯੰਗਸਟਰਸ ਜਿਹੜੇ ਇੱਥੋਂ ਦੇ ਬੋਨ ਨੇ ਉਹ ਵੀ ਕਾਫੀ ਨੇ, ਤੇ ਜਿਹੜੇ ਮਾਈਗ੍ਰੇਟ ਹੋਏ ਨੇ ਉਹ ਵੀ ਹੈਗੇ ਨੇ। ਟੋਟਲ ਨੈਸ਼ਨਲ ਵਾਈਡ ਆਈ ਥਿੰਕ ਅਰਾਊਂਡ 80 ਦੇ ਕਰੀਬ ਅਸੀਂ ਇੰਡੀਅਨ ਪਾਕਿਸਤਾਨੀ ਜਿਹੜੇ ਹੈਗੇ ਨੇ ਟੋਟਲ ਆਫੀਸਰਸ ਆ ਗਏ ਹਾਂ। ਪਰ ਜਿਹੜੀਆਂ ਸਾਡੀਆਂ ਕੁੜੀਆਂ ਹੈਗੀਆਂ ਨੇ, ਪੰਜਾਬੀ ਅਸੀਂ ਦੋ ਹੀ ਆਗੇ, ਇੱਕ ਹੋਰ ਸ਼ੀ ਇਜ਼ 22 ਈਅਰਸ ਆਫ ਓਲਡ ਏਜ, ਮੈਨੂੰ ਕਈ ਵਾਰੀ ਕਹੋ ਵੀ ਤੁਸੀਂ ਮੇਰੇ ਮਾਮ ਹੋ, ਮੇਰੇ ਪੁਲਿਸ ਦੇ ਵਿੱਚ ਮਾਮ ਹੈਗੀ ਹੈ। ਸੋ ਮੈਂ ਲਵਲੀਨ ਹੈਗੀ, ਕਾਂਸਟੇਬਲ ਲਵਲੀਨ ਕੌਰ, ਉਹ ਹੈਗੀ ਪੰਜਾਬੀ। ਬਾਕੀ ਸਾਡੀਆਂ ਹੁਣ 8 ਹੈਗੀਆਂ ਨੇ ਟੋਟਲ ਇੰਡੀਅਨ ਮੂਲ ਦੀਆਂ ਲੇਡੀਜ਼, ਕਈ ਫੀਜੀ ਤੋਂ, ਉਹਨਾਂ ਨੂੰ ਵੀ ਇੰਡੀਅਨ ਮੂਲ ਦਾ ਹੀ ਕਿਹਾ ਜਾਂਦਾ, ਦੋ ਫੀਜੀ ਤੋਂ ਹੈਗੀ, ਸ਼੍ਰੀਲੰਕਨ ਹੈਗੀ, ਅਤੇ ਸਾਊਥ ਇੰਡੀਅਨ, ਗੁਜਰਾਤੀ, ਤਾਂ ਟੋਟਲ ਜਿਹੜੀਆਂ ਹੈਗੀਆਂ ਨੇ ਸਾਡੀਆਂ ਹੁਣ 8 ਹੈਗੀਆਂ ਨੇ। ਸੋ ਮੈਂ ਕਈ ਵਾਰੀ ਹੱਸਦੀ ਹੋਈ ਕਹਿੰਦੀ ਹੁੰਦੀ ਹਾਂ ਕਿ 2004 ਤੋਂ ਲੈ ਕੇ ਜੇ ਕਿਸੇ ਚੀਜ਼ ਦੀ ਤਰੱਕੀ ਹੋਈ ਹੈ ਪੁਲਿਸ ਦੇ ਵਿੱਚ, ਤਾਂ ਉਹ ਸਾਡਾ 800% ਇਨਕਰੀਜ਼ ਆਫ ਐਥਨਿਕ ਵੁਮਨ ਹੈਗਾ,
ਕੋਈ ਸ਼ੱਕ ਨਹੀਂ ਜੀ।
SBS Radio.
ਅਤੇ ਮਨਦੀਪ, ਸੋਸ਼ਲ ਮੀਡੀਆ ਦੇ ਪਸਾਰੇ ਦੀ ਮੈਂ ਗੱਲ ਕਰਾਂ, ਇਹਦੇ ਚੱਲਦਿਆਂ ਵੈਸੇ ਪੁਲਿਸ ਦਾ ਰੋਲ ਹੁਣ ਕਾਫੀ ਸਖਤ ਹੋ ਗਿਆ। ਇੱਕ ਫਰਜ਼ੀ ਵਾਕਿਆ ਆਪਾਂ ਬਣਾ ਲੈਂਦੇ ਹਾਂ, ਕਿਸੇ ਬੰਦੇ ਨੇ ਪੁਲਿਸ ਵਾਲੇ 'ਤੇ ਥੁੱਕ ਸੁੱਟਿਆ ਜਾਂ ਮੁੱਕਾ ਮਾਰਿਆ, ਤਾਂ ਪੁਲਿਸ ਵਾਲੇ ਨੇ ਜਵਾਬੀ 'ਚ ਪੇੜ ਮਾਰਤੀ। ਸੋ ਪੁਲਿਸ ਵਾਲੇ ਦੀ ਜਿਹੜੀ ਐਕਟੀਵਿਟੀ ਸੀ ਉਹ ਤਾਂ ਵੀਡੀਓ ਬਣਾ ਲਈ ਗਈ ਅਤੇ ਸੋਸ਼ਲ ਮੀਡੀਆ 'ਤੇ ਪਾਤੀ, ਪਹਿਲਾਂ ਜੋ ਕੁਛ ਹੋਇਆ ਉਹ ਨਹੀਂ ਬਣਾਈ ਗਈ। ਅਤੇ ਥੱਲੇ ਹਜ਼ਾਰਾਂ ਕਿਸਮ ਦੇ ਕੌਮੈਂਟ ਆਉਂਦੇ ਆ ਜੀ, ਪੁਲਿਸ ਜ਼ੋਰ ਜ਼ਬਰਦਸਤੀ ਕਰਦੀ ਆ। ਅਤੇ ਇਦੋਂ ਉਲਟ ਇੱਕ ਹੋਰ ਵਾਕਿਆ, ਕਾਲੇ ਰੰਗ ਦਾ ਬੰਦਾ ਸੀ ਕੋਈ ਸਿਆਹ ਫਾਮ, ਅਮਰੀਕਾ 'ਚ ਉਹਦੇ ਗੋਲੀਆਂ ਮਾਰੀਆਂ ਨਜਾਇਜ਼ ਜਾਂ ਜਾਇਜ਼, ਚਲੋ ਉਹਦੇ 'ਤੇ ਤਾਂ ਕਮਿਸ਼ਨ ਬੈਠੇ ਹੋਏ ਆ, ਭੇਦਭਾਵ ਹੁੰਦਾ ਸੀ, ਉਹ ਸਾਰਾ ਵੀਡੀਓ ਬਣ ਗਿਆ, ਫਿਲਮਾਂਕਣ ਹੋ ਗਿਆ, ਅਤੇ ਅਗਲਿਆਂ ਨੇ ਅੱਧੇ ਅਮਰੀਕਾ ਦੇ ਟਾਇਰ ਫੂਕ 'ਤੇ ਸੜਕਾਂ 'ਤੇ। ਸੋ ਸੋਸ਼ਲ ਮੀਡੀਆ ਦੇ ਚੱਲਦਿਆਂ ਮੇਰਾ ਖਿਆਲ ਜ਼ਿੰਮੇਵਾਰੀ ਅਤੇ ਜਵਾਬਦੇਹੀ ਪੁਲਿਸ ਦੀ ਵਧੀ ਹੋਣੀ ਆ।
ਨੈਚੁਰਲੀ ਸੋਸ਼ਲ ਮੀਡੀਆ ਦੇਖੋ ਕਾਫੀ ਕੰਟਰੀਬਿਊਟ ਕਰਦਾ ਹੈਗਾ ਸਾਡੇ ਜਿਹੜੀ ਪਾਪੂਲੇਸ਼ਨ ਹੈਗੀ ਉਹਨਾਂ ਦਾ ਮਾਇੰਡ ਸੈਟ ਚੇਂਜ ਕਰਨ 'ਚ ਜਾਂ ਉਹਨਾਂ ਨੂੰ ਕਈ ਵਾਰੀ ਲੀਡ ਕਰਨ 'ਚ, ਕਈ ਚੀਜ਼ਾਂ ਬਿਨਾਂ ਜਿਵੇਂ ਤੁਸੀਂ ਕਿਹਾ ਹੈਗਾ ਪੂਰੀ ਜਾਣਕਾਰੀ ਨਾ ਦਿੱਤੀ ਜਾਵੇ। ਸੋ ਜਿਹੜੀ ਸਾਡੇ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਓਬਲੀਗੇਸ਼ਨ ਹੈਗੀ, ਸਾਡੇ ਜਿਵੇਂ ਪੁਲਿਸ ਆਫੀਸਰਸ ਦੇ ਐਥਿਕਸ ਹੁੰਦੇ ਨੇ ਉਵੇਂ ਮੀਡੀਆ ਵਾਲਿਆਂ ਦੇ ਵੀ ਐਥਿਕਸ ਹੁੰਦੇ ਨੇ, ਅਤੇ ਮੇਰੇ ਹਿਸਾਬ ਨਾਲ ਹਰੇਕ ਦਾ ਫਰਜ਼ ਪਾਉਂਦਾ ਕਿ ਅਸੀਂ ਉਹਨਾਂ ਨੂੰ ਐਥਿਕਸ ਨੂੰ ਕਦੇ ਵੀ ਅੱਖੋਂ ਓਹਲੇ ਨਾ ਕਰੀਏ, ਅਸੀਂ ਕਦੇ ਵੀ ਬਾਇਸਡ ਨਾ ਹੋਈਏ, ਅਸੀਂ ਉਹ ਮੈਸੇਜ ਇਸ ਤਰੀਕੇ ਨਾਲ ਨਾ ਕਨਵੇ ਕਰੀਏ ਜਿਹੜਾ ਸਾਡੀ ਆਪਦੀ ਓਪੀਨੀਅਨ ਹੋਵੇ ਵੀ ਹਾਂ ਮੈਂ ਇਹਦੇ ਦਾ ਨਤੀਜਾ ਕੱਢਣਾ ਚਾਹੁੰਦਾ ਜਾਂ ਚਾਹੁੰਦੀ ਹਾਂ। ਉਹ ਬਿਲਕੁਲ ਟ੍ਰਾਂਸਪੇਰੈਂਟ ਹੋਣੇ ਚਾਹੀਦੇ ਨੇ ਤਾਂ ਕਿ ਲੋਕ ਆਪਣੀਆਂ ਜੱਜਮੈਂਟਸ ਜਿਹੜੇ ਆਪ ਨਾ ਆ ਸਕਣ। ਕਈ ਵਾਰੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਿਸ ਆਉਂਦੇ ਹੈਗੇ ਨੇ, ਪਰ ਉਹਨਾਂ ਨੂੰ ਜਦੋਂ ਤੁਸੀਂ ਹੱਲ ਕਰਨ ਲੱਗਦੇ ਹੋ ਉਹਦੇ 'ਤੇ ਟਾਈਮ ਜ਼ਿਆਦਾ ਇਨਵੈਸਟ ਕਰਨਾ ਪੈਂਦਾ ਹੈਗਾ, ਕਿਉਂਕਿ ਤੁਹਾਨੂੰ ਜ਼ਿਆਦਾ ਲੋਕਾਂ ਨੂੰ ਕੰਟੈਕਟ ਕਰਕੇ ਉਹਨਾਂ ਦੇ ਵਿਟਨੈਸ ਐਵੀਡੈਂਸ ਲੈਣੇ ਪੈਂਦੇ ਨੇ ਜਾਂ ਵੀਡੀਓਜ਼ ਕਲੈਕਟ ਕਰਨੀਆਂ ਪੈਂਦੀਆਂ ਨੇ, ਕਿਉਂਕਿ ਅੱਜ ਕੱਲ੍ਹ ਸਿਰਫ ਇੱਕ ਵੀਡੀਓ ਰਿਕਾਰਡਿੰਗ ਕਰਨ ਨਾਲ ਹੀ ਨਹੀਂ, ਕਿਉਂਕਿ ਕਈ ਵਾਰੀ ਸਰਵਲੈਂਸ ਕੈਮਰਾਜ਼ ਵੀ ਲੱਗੇ ਹੁੰਦੇ ਨੇ ਉੱਥੋਂ ਰਿਟਰੀਵ ਕਰਕੇ ਤਾਂ ਕਿ ਫਿਰ ਤੁਸੀਂ ਪਿਛੋਕੜ ਦੇਖ ਸਕੋ ਵੀ ਇਹ ਕਿਸ ਤਰ੍ਹਾਂ ਇਹ ਘਟਨਾ ਜਿਹੜੀ ਹੈਗੀ ਇੱਥੋਂ ਤੱਕ ਪਹੁੰਚੀ ਹੈ. ਸੋ ਦੇ ਆਰ ਵੇਜ਼, ਪਰ ਇਟਸ ਅ ਟਾਈਮ ਕੰਜ਼ਿਊਮਿੰਗ ਐਕਸਰਸਾਈਜ਼. ਇੱਕ ਵਧੀਆ ਨਾਗਰਿਕ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਗਲਤ ਬੇਫਜ਼ੂਲ ਗੱਲਾਂ ਦੇ ਉੱਤੇ ਜਿਹੜੇ ਸਾਡਾ ਸਿਸਟਮ ਆ ਉਹਦਾ ਟਾਈਮ ਨਾ ਵੇਸਟ ਕਰੀਏ. ਬਿਲਕੁਲ ਸੱਚੀ ਅਤੇ ਸੁੱਚੀ ਗੱਲ ਉਹ ਮੂਹਰੇ ਲਿਆਉਣੀ ਚਾਹੀਦੀ ਆ. ਆਪਣੇ ਨਿੱਜੀ ਜਿਹੜੇ ਏਜੰਡੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ 'ਚ ਨਹੀਂ ਸ਼ਾਮਿਲ ਕਰਨਾ ਚਾਹੀਦਾ.
ਵੈਸੇ ਤਾਂ ਤੁਹਾਡੇ ਹਰੇਕ ਸਵਾਲ ਦੇ ਜਵਾਬ 'ਚ ਕੋਈ ਨਾ ਕੋਈ ਸੁਨੇਹਾ ਲੁਕਿਆ ਹੀ ਹੁੰਦਾ, ਅਤੇ ਭਾਈਚਾਰੇ ਵਾਲੇ ਉਹ ਗੱਲਾਂ ਨੂੰ ਸਮਝਦੇ ਵੀ ਹੋਣਗੇ ਚੰਗੀ ਤਰ੍ਹਾਂ. ਅਤੇ ਜਾਂਦੇ ਜਾਂਦੇ ਮਨਦੀਪ, ਕੋਈ ਖਾਸ ਪ੍ਰਾਪਤੀਆਂ ਤੁਹਾਡੀਆਂ ਜਿਨ੍ਹਾਂ ਦਾ ਜ਼ਿਕਰ ਕਰਨਾ ਚਾਹੋ? ਗੱਲ ਭਾਵੇਂ ਇਹ ਮੀਆਂ ਮਿੱਠੂ ਬਣਨ ਵਾਲੀ ਹੁੰਦੀ ਹੈ, ਪਰ ਫਿਰ ਵੀ ਮੈਂ ਇੱਕ ਤੁਹਾਨੂੰ ਰੋਲ ਮਾਡਲ ਵਜੋਂ ਵੀ ਦੇਖਦਾ ਪੰਜਾਬੀ ਭਾਈਚਾਰੇ 'ਚ. ਹੋ ਸਕਦਾ ਕੁਛ ਔਰਤਾਂ ਨੂੰ, ਕੁਛ ਕੁੜੀਆਂ ਨੂੰ ਤੁਹਾਡੀਆਂ ਗੱਲਾਂ ਸੁਣ ਕੇ ਪ੍ਰੇਰਣਾ ਮਿਲਦੀ ਹੋਵੇ.
Thank you. ਬਿਲਕੁਲ ਗੱਲ ਤਾਂ ਸਹੀ ਹੈ, ਮੀਆਂ ਮਿੱਠੂ ਬਣਨ ਵਾਲੀ ਗੱਲ ਹੈ. ਪਰ ਐਟ ਦ ਸੇਮ ਟਾਈਮ ਆਈ ਮਸਟ ਸੇ ਕਿ ਮੈਨੂੰ ਫਖਰ ਵੀ ਹੈਗਾ ਕਈ ਚੀਜ਼ਾਂ ਦਾ, ਜਿਵੇਂ ਕਿ ਸਭ ਤੋਂ ਰੀਸੈਂਟ ਜਿਹੜਾ ਹੈਗਾ ਜਿਹੜੀ ਮੇਰੀ ਅਚੀਵਮੈਂਟ, ਓਬਵੀਅਸਲੀ ਨੋਟ ਮੇਰੀ ਇਕੱਲੀ ਦੀ, ਸਾਡੀ ਟੀਮ ਦੀ ਅਚੀਵਮੈਂਟ ਹੈਗੀ, ਬਟ ਥੋਟ ਜਿਹੜਾ ਹੈਗਾ ਉਹ ਆਇਆ ਸੀਗਾ ਮੇਰੇ ਦਿਮਾਗ 'ਚ ਵੀ ਜਿਹੜਾ ਭੰਗੜਾ ਹੈਗਾ, ਪੰਜਾਬੀ ਭੰਗੜਾ ਹੈਗਾ, ਉਹ ਯੂਨੀਫਾਰਮ ਦੇ ਵਿੱਚ ਪਾ ਕੇ ਅਸੀਂ ਕਰੀਏ. ਸੋ ਹੁਣ ਸਾਡੀ ਇੰਟਰਨਲ ਇੰਡੀਅਨ ਕਲਚਰਲ ਟੀਮ ਜਿਹੜੀ ਬਣੀ ਹੋਈ ਹੈ ਉਹਦੇ 'ਚ ਅਸੀਂ 6 ਆਫਿਸਰਸ ਆਂਗੇ ਜਿਨ੍ਹਾਂ ਨੇ ਕਈ ਥਾਵਾਂ ਦੇ ਉੱਤੇ ਭੰਗੜਾ ਪਰਫੋਰਮ ਕੀਤਾ ਹੈ. ਅਤੇ ਅਗੇਨ ਉਹਨਾਂ ਦੇ ਨਾਲ ਸਾਨੂੰ ਇੱਕ ਡਿਫਰੈਂਟ ਪਲੇਟਫਾਰਮ ਮਿਲਿਆ ਹੈਗਾ ਕਮਿਊਨਿਟੀ ਨਾਲ ਇੰਗੇਜ ਹੋਣ ਦਾ. ਔਫਨ ਅਸੀਂ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ ਜਾਂ ਕੋਈ ਹੋਰ ਸੈਮੀਨਾਰਸ ਹੁੰਦੇ ਨੇ ਉੱਥੇ ਲੋਕਾਂ ਨਾਲ ਇੰਗੇਜ ਹੁੰਦੇ ਹਾਂ, ਪਰ ਇਹ ਇੱਕ ਡਿਫਰੈਂਟ ਫਲੇਵਰ ਸੀਗਾ ਜਿਹਦੇ ਨਾਲ ਅਸੀਂ ਲੋਕ ਆਪਣੇ ਕਮਿਊਨਿਟੀ ਨਾਲ ਇੰਗੇਜ ਹੋਏ ਹਾਂ. ਕਈਆਂ ਨੂੰ ਅਸੀਂ ਮੈਸੇਜ ਦਿੰਦੇ ਹਾਂ ਵੀ ਜੇ ਤੁਸੀਂ ਪੁਲਿਸ 'ਚ ਭਰਤੀ ਹੋਵੋਗੇ ਤਾਂ ਸਾਡੇ ਭੰਗੜੇ ਦੀ ਟੀਮ 'ਚ ਵੀ ਆ ਜਾਓ. ਸੋ ਵੀ ਵਾਂਟ ਟੂ ਇਨਕਰੀਸ ਦ ਰਿਕਰੂਟਮੈਂਟ ਐਜ਼ ਵੈਲ. ਸੋ ਮੈਨੂੰ ਅੱਛਾ ਲੱਗਦਾ ਹੈਗਾ ਕਿ ਉਸ ਦੇ ਵਿੱਚ ਮੇਰਾ ਕੁਛ ਯੋਗਦਾਨ ਹੈਗਾ ਕਿ ਮੈਂ ਆਪਣਾ ਥੋਟ ਨੂੰ ਓਬਵੀਅਸਲੀ ਟੀਮ ਐਫਰਟਸ ਦੇ ਨਾਲ ਅੱਗੇ ਪ੍ਰੋਸੀਡ ਕਰ ਸਕੀ. ਸੋ ਦਿਸ ਇਜ਼ ਵਨ ਆਫ ਦ ਅਚੀਵਮੈਂਟ ਵਿੱਚ. ਆਈ ਥਿੰਕ ਇਟਸ ਨੋਟ ਓਨਲੀ ਫੋਰ ਮੀ ਐਜ਼ ਅ ਪੁਲਿਸ ਆਫਿਸਰ, ਬਟ ਇੱਕ ਸਾਡੇ ਸਾਰੀ ਪੰਜਾਬੀ ਕਮਿਊਨਿਟੀ ਵਾਸਤੇ ਜੋ ਕਿ ਦੇਸ਼ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੈਗੀ ਹੈ ਉਹਦੇ ਵਾਸਤੇ ਇੱਕ ਮਾਣ ਵਾਲੀ ਗੱਲ ਹੈ. ਸੋ ਦਿਸ ਇਜ਼ ਸਮਥਿੰਗ ਵਿਚ ਆਈ ਥਿੰਕ ਇਜ਼ ਗੁੱਡ. ਬਾਕੀ ਹੋਰ ਜਿਹੜੀਆਂ ਪਰਸਨਲ ਤਾਂ ਓਬਵੀਅਸਲੀ ਜੁਆਇਨ ਕਰਨਾ ਅਤੇ ਸਵਿਮਿੰਗ ਸਿੱਖਣੀ, ਯੂ ਨੋ ਆਲ ਦੀਸ ਥਿੰਗਸ. ਬੀਂਗ ਅ ਸਿੰਗਲ ਪੇਰੈਂਟ ਆਈ ਹੈਵ ਗਰੋਨ ਟੂ ਬਿਊਟੀਫੁਲ ਕਿਡਸ ਜਿਨ੍ਹਾਂ ਦੇ ਉੱਤੇ ਮੈਨੂੰ ਬਹੁਤ ਮਾਣ ਹੈ. ਮੇਰੀ ਬੇਟੀ ਸ਼ੀ ਇਜ਼ ਅ ਹਾਈਜਨਿਸਟ, ਅਤੇ ਮੇਰਾ ਦਿਮਾਗ ਜਿਹੜਾ ਹੈਗਾ ਜਮਾਈ ਹੈਗਾ ਹੀ ਇਜ਼ ਅ ਡੈਂਟਿਸਟ, ਅਤੇ ਮੇਰਾ ਬੇਟਾ ਹੁਣ ਸਿਵਲ ਇੰਜੀਨੀਅਰਿੰਗ ਦੀ ਲਾਸਟ ਈਅਰ ਦੇ ਵਿੱਚ ਹੈਗਾ. ਸੋ ਆਮ ਕੁਆਇਟ ਪ੍ਰਾਊਡ ਟੂ ਬੀ ਮਦਰ ਆਫ ਲਵਲੀ ਕਿਡਸ ਐਂਡ ਆਲਸੋ ਹੈਪੀ ਕਿ ਮੈਨੂੰ ਕਮਿਊਨਿਟੀ ਦੇ ਵਿੱਚ ਕਾਫੀ ਮਾਣ ਮਿਲਦਾ ਹੈਗਾ. ਕਿਤੇ ਵੀ ਜਾਂਦੀ ਹਾਂ ਅਕਸਰ ਲੋਕ ਆਪਣੀਆਂ ਪ੍ਰੋਬਲਮਸ ਮੇਰੇ ਕੋਲ ਸ਼ੇਅਰ ਕਰਨ ਤੋਂ ਹਿਚਕਚਾਉਂਦੇ ਨਹੀਂ ਹੈਗੇ, ਬਿਕੋਜ਼ ਦੇ ਨੋ ਕਿ ਮੈਂ ਉਹਨਾਂ ਨੂੰ ਕੌਨਫੀਡੈਂਸ਼ਲਿਟੀ ਵੀ ਰੱਖਾਂਗੀ ਉਹਨਾਂ ਦੇ ਮਸਲੇ ਦੀ, ਅਤੇ ਸਹੀ ਸਲਾਹ ਵੀ ਦੇਵਾਂਗੀ ਬਿਨਾਂ ਕਿਸੇ ਯੂਨੋ ਮਿਰਚ ਮਸਾਲੇ ਤੋਂ. ਜੈਨੂਇਨ ਸਲਾਹ ਵੀ ਜੋ ਹੈ ਕਿ ਇਹਦਾ ਵਧੀਆ ਹੱਲ ਹੋ ਸਕਦਾ, ਕਈ ਥਾਵਾਂ 'ਤੇ ਸਮਝੌਤਾ ਵਧੀਆ ਹੱਲ ਹੋ ਸਕਦਾ, ਕਈ ਥਾਵਾਂ 'ਤੇ ਸੈਪਰੇਸ਼ਨ ਵਧੀਆ ਹੱਲ ਹੋ ਸਕਦਾ, ਯੂਨੋ ਦੀ ਸੋਰਟ ਆਫ ਥਿੰਗ. ਸੋ ਭਾਵੇਂ ਇਹ ਹੈਗੀਆਂ ਮੇਰੇ ਵਰਕ ਰਿਲੇਟਿਡ ਨੇ, ਪਰ ਮੇਰੇ ਅਚੀਵਮੈਂਟਸ ਲੱਗਦੀਆਂ ਨੇ ਕਿਉਂਕਿ
ਨਹੀਂ ਅਚੀਵਮੈਂਟਸ ਨੇ ਕਿਉਂਕਿ ਇੱਕ ਵਧੀਆ ਪੁਲਿਸ ਅਹੁਦੇ ਤੇ ਬਿਰਾਜਮਾਨ ਹੋਣ ਦੇ ਨਾਲ ਨਾਲ ਹਨਾ ਤੁਸੀਂ ਲੋਕਾਂ ਨੂੰ ਇਹ ਮਹਿਸੂਸ ਕਰਾਉਂਦੇ ਹੋ ਬਈ ਤੁਸੀਂ ਵੀ ਉਹਨਾਂ ਵਰਗੇ ਹੋ, ਅਤੇ ਉਹਦੇ ਨਾਲ ਫਿਰ ਇੱਕ ਬ੍ਰਿਜ ਬਣਦਾ ਅਤੇ ਹੈ ਨਾ ਗੱਲਬਾਤ ਸ਼ੁਰੂ ਹੁੰਦੀ ਆ, ਅਤੇ ਗੱਲਬਾਤ ਦੇ ਨਾਲ ਹੀ ਫਿਰ ਮਸਲਿਆਂ ਦੇ ਹੱਲ ਨਿਕਲਦੇ ਨੇ. ਅਤੇ ਅਸੀਂ SPS ਪੰਜਾਬੀ ਦੇ ਉਹ ਸਰੋਤੇ ਜਿਨ੍ਹਾਂ ਦਾ ਫੇਸਬੁੱਕ 'ਤੇ ਅਕਾਊਂਟ ਹੈਗਾ ਸੋਸ਼ਲ ਮੀਡੀਆ 'ਤੇ, ਉਹਨਾਂ ਨੂੰ ਅਸੀਂ ਵਾਅਦਾ ਕਰਦੇ ਹਾਂ ਕਿ ਇਹਨਾਂ ਦੀ ਇੱਕ ਵੀਡੀਓ ਜਿਹਦੇ 'ਚ ਭੰਗੜਾ ਪਾਉਂਦੇ ਆ, ਅਤੇ ਇੱਕ ਉਹ ਵੀਡੀਓ ਜਿਹੜੀ ਕਾਫੀ ਵਾਇਰਲ ਹੋਈ ਆ ਫਿਜ਼ੀਕਲ ਫਿਟਨੈਸ ਵਾਲੀ, ਉਹ ਅਸੀਂ ਜ਼ਰੂਰ ਸਾਂਝੀ ਕਰਾਂਗੇ. ਸੋ SPS ਪੰਜਾਬੀ ਦੇ ਫੇਸਬੁੱਕ ਪੇਜ 'ਤੇ ਵੀ ਸਾਂਝ ਬਣਾਇਆ ਕਰੋ. ਅਤੇ ਮਨਦੀਪ, ਇਹਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ. ਬਹੁਤ ਬਹੁਤ ਮਿਹਰਬਾਨੀ ਤੁਸੀਂ ਇੰਨਾ ਵਕਤ ਸਾਡੇ ਸਰੋਤਿਆਂ ਲਈ ਅੱਜ ਕੱਢਿਆ.
ਥੈਂਕ ਯੂ ਪ੍ਰੀਤਿੰਦਰ ਜੀ, ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਮੇਰਾ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਤੇ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਮੇਰਾ ਸੁਣਿਆ ਹੈਗਾ ਮੈਨੂੰ, ਐਂਡ ਵਿਸ਼ ਯੂ ਆਲ ਦ ਬੈਸਟ, ਜੋ ਵੀ ਤੁਹਾਡੇ ਡ੍ਰੀਮ ਨੇ ਪਲੀਜ਼ ਪਰਸਿਊ ਦੈਮ, ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਤੁਹਾਡੇ ਜੋ ਵੀ ਕੰਮ ਹੋਣ ਉਹ ਕਾਮਯਾਬ ਹੋਣ, ਤੇ ਤੁਸੀਂ ਉਹਨਾਂ 'ਚ ਕਾਮਯਾਬੀਆਂ ਬਖਸ਼ੋ। ਸਤਿ ਸ਼੍ਰੀ ਅਕਾਲ,
ਬਹੁਤ ਬਹੁਤ ਮਿਹਰਬਾਨੀ।
SBS, 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 SBS Radio.